ज्ञान है मानक भगत वैराग गुरु ग्रंथ साहिब
बंदों कर अनुराग
एकंकारा सतगुरु ते प्रसाद सच होए वाहिगुरु जी की फतेह है
विघ्न विनाशन सोए
श्री गुरु शब्द कमाए जन जीते पंच विकार तिन संतन को बंदना
सिर चरणन पर सार सतनाम श्री वाहिगुरु जी दोहरा सुन मरदाने ली सदा सब की सुध करतार देह बणी पश्चात है पूर्व बना आहार दोहरा सुन मरदाने ली सदा
वाहिगुरु जी का खालसा
वाहिगुरु जी की फतेह
परम सन्मान ते सत्कार योग सतगुरां दी साजी नवाजे गुरु रूप गुरु खालसा साध संगत जीओ अंतरजामी अकाल पुरख वाहेगुरु जी दी अपार बख्श रहमत कृपा होई है जिस ते सदका संध्या दे समय दे अंदर पुत्र दीवान सजे होए ने सतगुरां दी कृपा दे नाल संध्या दे समय दे अंदर आप ने पावन पवित्र श्री रहरा साहिब दे पाठ सरवण उपरांत सतगुरां ने श्री मुख वाग दी बख्शी है ਅਤੇ ਹੁਣ ਗੁਰਬਾਣੀ ਵਾਹਿਗੁਰੂ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਕੌਂਤਕਾਂ ਦੀ ਉਸ ਦੀ ਵਿਚਾਰ ਕਰਕੇ ਆਪਾਂ ਲਾਹੇ ਪ੍ਰਾਪਤ ਕਰਨੇ ਹਨ ਕੱਲ ਆਪ ਜੀ ਨੇ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਗਾਈ ਤੋਂ ਪੱਖੋ ਕੇ ਰੰਧਾਵੇ ਜੋ ਗ੍ਰਾਮ ਹੈ ਪਿੰਡ ਹੈ ਉਸ ਪਿੰਡ ਦੇ ਸ੍ਰੀ ਮੂਲ ਚੰਦ ਜੀ ਦੀ ਸਪੁੱਤਰੀ ਦੇ ਨਾਲ ਇਧਰੋਂ ਸਤਿਗੁਰਾਂ ਦਾ ਨਾਨਕਾ ਪਰਿਵਾਰ ਸਤਿਗੁਰਾਂ ਦਾ ਪਰਿਵਾਰ ਅਤੇ ਭਾਈਆ ਜੈ ਰਾਮ ਜੀ ਬਾਬਾ ਪਰਮਾਨੰਦ ਜੀ ਸਤਿਗੁਰਾਂ ਦੇ ਚਾਚਾ ਜੀ ਬਾਬਾ ਲਾਲ ਚੰਦ ਜੀ ਤੇ ਇਸੇ ਤਰੀਕੇ ਨਾਲ ਸਾਰਾ ਪਰਿਵਾਰ ਇਕੱਠਾ ਹੋ ਕਰਕੇ ਤੇ ਫੂਲ ਚੰਦ ਖੱਤਰੀ ਜੀ ਦੇ ਪਾਸ ਪਹੁੰਚੇ ਨੇ ਤੇ ਉੱਥੇ ਜਾ ਕੇ ਸਗਾਈ ਕੀਤੀ ਹੈ ਤੇ ਨਾਲ ਭਾਈ ਮਰਦਾਨਾ ਜੀ ਜਿਨ੍ਹਾਂ ਦੇ ਵੱਡੇ ਭਾਗ ਜਾਗੇ ਨੇ ਉਹ ਵੀ ਨਾਲ ਨੇ ਸੋ ਇਸ ਤਰ੍ਹਾਂ ਸਾਰਾ ਕਾਰਜ ਨੇਪੜੇ ਚਾੜ ਕੇ ਕੁੜਮਾਈ ਵਾਲਾ ਤੇ ਵਾਪਸ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਨੇ ਬਾਬਾ ਕਲਿਆਣ ਚੰਦ ਜੀ ਤੇ ਨਾਲ ਭਾਈ ਮਰਦਾਨਾ ਜੀ ਵੀ ਨੇ ਉਹ ਵੀ ਵਾਪਸ ਚੱਲੇ ਨੇ ਵਾਪਸ ਜਾਣ ਤੋਂ ਪਹਿਲਾਂ ਸਤਿਗੁਰਾਂ ਦੇ ਪਾਸ ਪਹੁੰਚੇ ਨੇ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਬੈਠੇ ਹੋਏ ਸਨ ਤੇ ਜਾ ਕਰਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਦੇ ਘਰ ਦਾ ਮਰਾਸੀ ਹਾਂ ਸੋ ਮੈਂ ਆਪ ਜੀ ਦੇ ਉੱਪਰ ਹੀ ਭਰੋਸਾ ਰੱਖਦਾ ਹਾਂ ਆਸ ਰੱਖਦਾ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਮੈਂ ਆਪ ਜੀ ਦੇ ਪਾਸੋਂ ਹੀ ਮੰਗਦਾ ਹਾਂ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆ ਸੁਣ ਸਾਡੇ ਕੋਲੋਂ ਹੀ ਆਈ ਹਮੇਸ਼ਾ ਸਾਡੇ ਪਾਸ ਹੀ ਨਹੀਂ ਹੋਰ ਕਿਸੇ ਦੇ ਦਰਵਾਜੇ ਦੇ ਅੰਦਰ ਜਾ ਕਰਕੇ ਮੰਗਣਾ ਨਾ ਕਰੀ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਮੇਰਾ ਖਿਆਲ ਰੱਖੋਗੇ ਤਾਂ ਮੈਂ ਹੋਰ ਪਾਸੇ ਕਿਉਂ ਜਾਵਾਂਗਾ ਸੋ ਇਸ ਤਰੀਕੇ ਦੇ ਨਾਲ ਜੇ ਹੋਰ ਕਿਸੇ ਦਰਵਾਜੇ ਤੇ ਜਾਣਾ ਹੁੰਦਾ ਤਾਂ ਲੋੜ ਪੈਂਦੀ ਹੈ ਖਾਣ ਵਾਲੇ ਪਦਾਰਥਾਂ ਦੀ ਵਸਤਰਾਂ ਦੀ ਤਾਂ ਜਾਂ ਲੋਭ ਜਦੋਂ ਮਨ ਦੇ ਵਿੱਚ ਪਦਾਰਥਾਂ ਦਾ ਲੋਭ ਆਉਂਦਾ ਲਾਲਚ ਵੱਧ ਜਾਂਦਾ ਹੈ ਉਦੋਂ ਹੀ ਫੇਰ ਹੋਰਨਾਂ ਦੇ ਦਰਵਾਜਿਆਂ ਅੱਗੇ ਜਾ ਕਰਕੇ ਸੱਸ ਅੱਡਣੇ ਪੈਂਦੇ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦੇ ਰਹੇ ਨੇ ਅਤੇ ਅੱਗੋਂ ਜੋ ਪ੍ਰਸੰਗ ਆ ਰਿਹਾ ਹੈ ਆਓ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਚ ਜੋੜ ਕਰਕੇ ਲਾਹੇ ਪ੍ਰਾਪਤ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਸੁਨ ਮਰਦਾਨੇ ਲੈ ਸਦਾ
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨੇ ਨੇ ਕਿਹਾ ਸੀ ਮਹਾਰਾਜ ਲੋਭ ਜਦੋਂ ਹਿਰਦੇ ਦੇ ਵਿੱਚ ਪੈਦਾ ਹੁੰਦਾ ਏ ਉਦੋਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਦੋਂ ਲੋਭ ਅੰਦਰੋਂ ਖਤਮ ਹੁੰਦਾ ਤਾਂ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਸੰਤੋਖ ਰਹਿੰਦਾ ਏ ਤੇ ਜਦੋਂ ਮਨ ਵਿੱਚ ਲੋਭ ਪੈਦਾ ਹੁੰਦਾ ਤੇ ਫਿਰ ਆਦਮੀ ਹੋਰਨਾਂ ਦਰਵਾਜਿਆਂ ਦੇ ਅੱਗੇ ਜਾ ਕਰਕੇ ਮੰਗਦਾ ਹੈ ਤੇ ਮਹਾਰਾਜ ਕਹਿੰਦੇ ਭਾਈ ਤੂੰ ਨਾ ਜਾਈ ਹੋਰਨਾਂ ਦੇ ਦਰਵਾਜਿਆਂ ਦੇ ਮੰਗਣ ਵਾਸਤੇ
ਸਭ ਕੀ ਸੁਧ ਕਰਤਾਰ
ਕਿਉਂਕਿ ਜੋ ਅਕਾਲ ਪੁਰਖ ਵਾਹਿਗੁਰੂ ਜੀ ਹੈ ਉਹਨੇ ਸਾਰੀ ਸ੍ਰਿਸ਼ਟੀ ਬਣਾਈ ਸਾਰੀ ਦੁਨੀਆਂ ਉਹਨੇ ਬਣਾਈ ਉਹਦੇ ਪੈਦਾ ਕੀਤੇ ਹੋਏ ਜੀਵ ਨੇ ਇਸ ਕਰਕੇ ਉਹਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਨੇ ਸਾਰਿਆਂ ਦੀ ਖਬਰਸਾਰ ਅਕਾਲ ਪੁਰਖ ਵਾਹਿਗੁਰੂ ਜੀ ਰੱਖਦੇ ਹਨ
ਦੇਹ ਬਣੀ ਪਛਾਤ ਹੈ
ਦੇਹ ਇਹ ਜਿਹੜਾ ਸਰੀਰ ਹੈ ਇਹ ਪਿੱਛੋਂ ਬਣਿਆ ਹੈ
ਪੂਰਬ ਬਣਾ ਆਹਾਰ
ਪਹਿਲਾਂ ਜੀਵ ਦਾ ਆਹਾਰ ਭੋਜਨ ਬਣਿਆ ਹੈ ਸੰਸਾਰ ਦੇ ਵਿਚ ਆਦਮੀ ਪਿੱਛੋਂ ਆਇਆ ਪਹਿਲਾਂ ਓਹਦਾ ਭੋਜਨ ਆਉਂਦਾ ਹੈ। ਬੱਚਾ ਹਾਲੇ ਜਨਮ ਨੀ ਲੈਂਦਾ, ਮਾਤਾ ਦੇ ਅਸਤਰਾਂ ਦੇ ਵਿਚ ਦੁੱਧ ਪਹਿਲਾਂ ਆ ਜਾਂਦਾ, ਇਸੇ ਕਰਕੇ ਪਹਿਲਾਂ ਭੋਜਨ ਦੁਨੀਆਂ ਦੇ ਵਿਚ ਆਉਂਦਾ, ਇਹ ਜਿਹੜਾ ਜੀਵ ਹੈ ਇਹ ਪਿੱਛੋਂ ਆਉਂਦਾ ਹੈ।
ਚੌਪਈ ਮਿਲ ਕਾਲੂ ਤਨੀਆਂ ਜਾ ਮਾਤਾ।
ਇਸ ਤਰ੍ਹਾਂ ਫੇਰ ਬਾਬਾ ਕਲਿਆਣ ਚੰਦ ਜੀ ਆਪਣੀ ਪੁੱਤਰੀ ਨੂੰ ਅਤੇ ਭਾਈਆ ਜੈ ਰਾਮ ਜੀ ਆਪਣੇ ਜਵਾਈ ਨੂੰ ਮਿਲ ਕਰਕੇ ਆਪਣੇ ਪੁੱਤਰ ਨੂੰ ਪਿਆਰ ਕਰਨ ਦੇ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸੱਟ ਦੇ ਉੱਪਰ ਸੋਭ ਰਹੇ ਸਨ ਉੱਥੇ ਆਏ ਹਨ।
ਜੈਸੇ ਨਿਕਟ ਇੱਕ ਪ੍ਰਿਯੰਕਾ,
ਇੱਕ ਪਲੰਗ ਦੇ ਉੱਪਰ ਕੋਲ ਬੈਠ ਗਏ ਹਨ।
ਦੇਖੇ ਸੁਤਕੂ ਬਦਨ ਮਿਆਂਕਾ,
ਪੁੱਤਰ ਨਾਨਕ ਦਾ ਚੰਦਰਮਾ ਵਰਗਾ ਮੁਖੜਾ ਬਾਬਾ ਕਲਿਆਣ ਚੰਦ ਜੀ ਦੇਖ ਰਹੇ ਹਨ।
ਆਦਿਕ ਨਹੀਂ ਕਰ ਸਿਖਵਨ ਦੇ,
ਬਹੁਤ ਪ੍ਰੇਮ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਿਤਾ ਕਲਿਆਣ ਚੰਦ ਜੀ ਸਿੱਖਿਆ ਦੇ ਰਹੇ ਹਨ।
ਇਕੱਠੋ ਦਰਬ ਕਰਨ ਕੇ ਜੇ,
ਜਿਹੜੀ ਸਿੱਖਿਆ ਧਨ ਨੂੰ ਇਕੱਠੇ ਕਰਨ ਵਾਲੀ ਸੀ।
ਕਰਚ ਵਿਆਹ ਕੋ ਕਰੋ ਤਿਆਰੇ,
ਬਾਬਾ ਕਲਿਆਣ ਚੰਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿ ਰਹੇ ਹਨ ਕਿ ਹੁਣ ਵਿਆਹ ਤੇ ਬਹੁਤ ਭਾਰੀ ਖਰਚਾ ਹੋਣਾ ਹੈ, ਇਸ ਵਾਸਤੇ ਉਸ ਖਰਚੇ ਦੇ ਲਈ ਇਸ ਹੱਟੀ ਦੇ ਉੱਪਰ ਕਮਾਈ ਕਰਕੇ ਧਨ ਇਕੱਠਾ ਕਰ ਲੈਣਾ ਕਰੋ।
ਧਨ ਚਾਹੀਏ ਹੈ ਤਿਸ ਦਿਨ ਭਾਰੇ,
ਉਸ ਦਿਨ ਜਿਸ ਦਿਨ ਆਪ ਜੀ ਦਾ ਵਿਆਹ ਹੋਣਾ ਹੈ ਉਸ ਦਿਨ ਬਹੁਤ ਮਾਇਆ ਚਾਹੀਦੀ ਹੈ।
ਇਸ ਪ੍ਰਕਾਰ ਕੀ ਕਹੇ ਸੁਧ ਨਾਨਾ,
ਇਸ ਤਰੀਕੇ ਦੀਆਂ ਅਨੇਕਾਂ ਹੀ ਵਿਧੀਆਂ ਕਹਿ ਕਰਕੇ ਜੁਗਤੀਆਂ ਸਮਝਾ ਕਰਕੇ
ਹੁਣ ਸ੍ਰੀ ਨਾਨਕ ਪਾਕ ਬਖਾਨਾ
ਹੁਣ ਕਰਕੇ ਪਿਤਾ ਜੀ ਦੇ ਕੋਲੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ।
ਪੁਰਪਤ ਰਾਏ ਬੁਲਾਰ ਉਦਾਰਾ,
ਕਹਿਣ ਲੱਗੇ ਆਪਣੇ ਨਗਰ ਤਲਵੰਡੀ ਦਾ ਜਿਹੜਾ ਰਾਜਾ ਹੈ ਰਾਏ ਬੁਲਾਰ ਬੜਾ ਸਖੀ ਹੈ।
300 ਪਨੀਏ ਆਨੰਦ ਹਮਾਰਾ,
ਉਹਨਾਂ ਨੂੰ ਜਾ ਕਰਕੇ ਸਾਡੀ ਸੁਖ ਸਾਂਦ ਕਹਿ ਦੇਣਾ।
ਪ੍ਰੈ ਸੁਤ ਤੇ ਪ੍ਰੈ ਬਚ ਸੁਣ ਕੰਨ,
ਪਿਆਰੇ ਪੁੱਤਰ ਦੇ ਕੋਲੋਂ ਪਿਆਰੇ ਬਚਨ ਕੰਨਾਂ ਦੇ ਵਿਚ ਸੁਣ ਕਰਕੇ
ਤਲਵੰਡੀ ਪੁਨ ਕੀਨ ਪਿਆਨਾ,
ਬਾਬਾ ਜੀ ਤਲਵੰਡੀ ਨਗਰ ਨੂੰ ਚੱਲ ਪਏ ਹਨ।
ਤਜ ਕਰ ਕ੍ਰਮ ਕ੍ਰਮ ਸੋ ਮਗ ਸਗਰਾ,
ਹੌਲੀ ਹੌਲੀ ਸਾਰਾ ਹੀ ਰਸਤਾ ਛੱਡ ਕਰਕੇ
ਜਾਏ ਪ੍ਰਵੇਸ਼ ਸੁਖ ਸੋ ਨਗਰਾ,
ਇਸ ਤਰ੍ਹਾਂ ਸੁਖ ਦੇ ਨਾਲ ਨਗਰ ਤਲਵੰਡੀ ਵਿਚ ਵੜ ਗਏ ਹਨ।
ਕੁਸ਼ਲ ਸੰਦੇਸ਼ ਸੁਨੇ ਸਭ ਰਾਉ,
ਬੁਲਾਰ ਦੇ ਕੋਲ ਜਾ ਕਰਕੇ ਸਾਰੀ ਸੱਚੇ ਪਾਤਸ਼ਾਹ ਜੀ ਦੀ ਸੁਖ ਸਾਰ ਦੱਸ ਦਿੱਤੀ ਹੈ।
ਕੁਲ ਕਾਬਲ ਪਾ ਮਿਰਦਲ ਸੁਭਾਉ,
ਇਸ ਤਰ੍ਹਾਂ ਕੋਮਲ ਸੁਭਾਅ ਵਾਲਾ ਰਾਏ ਬੁਲਾਰ ਸਤਿਗੁਰਾਂ ਦਾ ਸਿੱਖ ਸਤਿਗੁਰਾਂ ਦੀ ਸੁਖ ਸਾਂਦ ਨੂੰ ਸੁਣ ਕਰਕੇ ਬੜਾ ਖੁਸ਼ ਹੋਇਆ ਹੈ, ਸਰੀਰ ਦੀ ਰੋਮਾਵਲੀ ਖੜੀ ਹੋ ਗਈ ਹੈ।
ਧਰ ਕਰ ਔਰ ਮੈਂ ਹੋ ਮੂਰਤ ਧਿਆਨ,
ਹਿਰਦੇ ਦੇ ਵਿਚ ਸਤਿਗੁਰਾਂ ਦੇ ਸਰੂਪ ਦਾ ਧਿਆਨ ਕੀਤਾ ਹੈ।
ਬੰਦਾ ਪਾਦ ਜਨ ਨਿਜ ਟਿਕ ਜਨ,
ਆਪਣੇ ਧਿਆਨ ਕਰਕੇ ਅੱਖਾਂ ਬੰਦ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੂਰਤ ਦਾ ਧਿਆਨ ਕਰਕੇ ਆਪਣੇ ਕੋਲ ਹੀ ਸਮਝ ਕਰਕੇ ਉਥੋਂ ਹੀ ਨਮਸਕਾਰ ਕੀਤੀ ਹੈ।
ਜਥਾ ਵਾਰਤਾ ਪਈ ਸਗਾਈ,
ਇਹ ਪ੍ਰਸੰਗ ਜਿਹੜਾ ਆਪਾਂ ਕੱਲ ਸੁਣਿਆ ਸੀ ਇਹਦੇ ਵਿਚ ਜਿਹੜੀ ਸਾਰੀ ਕੁੜਮਾਈ ਦੀ ਵਾਰਤਾਲਾਪ ਹੋ ਗਈ ਹੈ।
ਤਥਾ ਚੌਪਈ ਮਾਂਜ ਬਣਾਈ,
ਚੌਪੀ ਛੰਦ ਦਾ ਨਾਮ ਹੈ, ਚਾਰ ਪੰਕਤੀਆਂ ਦੀ ਇੱਕ ਚੌਪੀ ਸੀ ਉਹਦੇ ਵਿਚ ਸਾਰੀ ਬਣਾਈ ਹੈ।
ਕੀ ਉਹ ਧਿਆਈ ਪੂਰਨ ਸੁਖ ਮੂਰਾ,
ਸੁਖਾਂ ਦਾ ਜਿਹੜਾ ਮੂਲ ਸੰਤ ਗੁਰੂ ਨਾਨਕ ਦੇਵ ਮਹਾਰਾਜ ਕੁੜਮਾਈ ਵਾਲਾ ਅਧਿਆਇ ਸੀ ਪ੍ਰਸੰਗ ਸੀ ਪੂਰਾ ਕੀਤਾ ਹੈ।
ਬਸ ਸੰਤੋਖ ਸਿੰਘ ਗੁਰ ਪਗ ਰੂਰਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਸੁੰਦਰ ਚਰਨਾਂ ਕਮਲਾਂ ਦੇ ਨਮਸਕਾਰ ਕਰਦੇ ਹਾਂ।
ਦੋਹਰਾ ਸ੍ਰੀ ਸਤਿਗੁਰੂ ਸਹਾਏ ਮਮ,
ਅਗਲਾ ਪ੍ਰਸੰਗ ਹੁਣ ਪ੍ਰਾਰੰਭ ਹੋ ਰਿਹਾ ਹੈ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ,
ਸਿਮਰ ਸਿਮਰ ਸੁਖ ਪਾਏ,
ਉਹਨਾਂ ਨੂੰ ਸਿਮਰ ਸਿਮਰ ਕਰਕੇ ਸੁਖ ਪ੍ਰਾਪਤ ਹੁੰਦਾ ਹੈ।
ਦਾਰਦ ਕਲਮਲ ਮਲ ਦਲਨ,
ਸੱਤਵੇਂ ਪਾਤਸ਼ਾਹ ਮਹਾਰਾਜ ਦਲਿੱਦਰ ਨੂੰ ਅਤੇ ਪਾਪਾਂ ਦੀ ਮੈਲ ਨੂੰ ਦੂਰ ਕਰਨ ਵਾਲੇ ਹਨ।
ਜੈ ਜੈ ਸ੍ਰੀ ਹਰ ਰਾਏ,
ਐਸੇ ਸੱਚੇ ਪਾਤਸ਼ਾਹ ਸ਼੍ਰੋਮਣੀ ਸ੍ਰੀ ਗੁਰੂ ਹਰ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਜੈ ਜੈਕਾਰ ਹੋਵੇ।
ਸ੍ਰੀ ਬਾਲਾ ਸੁੰਦਰ ਬਾਜ ਚੌਪਈ ਸੁਣ ਸ੍ਰੀ ਅੰਗਦ ਕਰਨਾ ਖਾਨੇ,
ਸ਼੍ਰੋਮਣੀ ਸੁਭਾਇਮਾਨ ਭਾਈ ਬਾਲਾ ਜੀ ਜਿਨ੍ਹਾਂ ਦਾ ਗੋਤ ਸੰਧੂ ਹੈ ਕਹਿ ਰਹੇ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣੋ।
ਗੁਰੂ ਨਾਨਕ ਕੀ ਕਥਾ ਮਹਾਨੇ,
ਮਹਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੀ ਸੁੰਦਰ ਕਥਾ ਹੈ ਸੁਣਨਾ ਕਰੋ।
ਇਸ ਉਤਸ਼ਾਹ ਭਏ ਤੇ ਪਾਚੇ,
ਇਸ ਕੁੜਮਾਈ ਦੇ ਉਤਸ਼ਾਹ ਹੋਣ ਤੋਂ ਪਿੱਛੋਂ
ਮੋਦੀ ਕਾਰ ਚਲਾਵੇ ਆਚੇ,
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੀ ਖਾਨੇ ਦੀ ਕਾਰ ਨੂੰ ਕਰ ਕਰਦੇ ਹਨ।
ਆਏ ਸੁਧਾਤਰ ਦੇਨ ਤੇ ਅਸਨਾ,
ਜੇ ਕੋਈ ਸ਼ੁੱਧ ਸੁਧਾਤਰ ਭੁੱਖਾ ਆਉਂਦਾ ਉਹਨੂੰ ਸਤਿਗੁਰੂ ਸਾਹਿਬ ਜੀ ਛਕਣ ਵਾਸਤੇ ਪਦਾਰਥ ਦਿੰਦੇ ਹਨ।
ਬਸਣ ਵਿਹੀਨ ਲਖਣ ਦੇ ਬਸਨਾ,
ਜੇ ਕਿਸੇ ਨੂੰ ਜਾਣਦੇ ਨੇ ਕਿ ਹੁਣ ਨੰਗਾ ਹੈ ਇਹਦੇ ਕੋਲ ਬਸਤਰ ਨਹੀਂ ਹਨ, ਉਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਬਸਤਰ ਦਿੰਦੇ ਹਨ।
ਜਾਜਨਾ ਕਹੁ ਗਮਨਿਓ ਸ਼ੂਸ਼ਾ,
ਜੋ ਵੀ ਹੱਥ ਤੇ ਆਉਂਦਾ ਹੈ ਕੋਈ ਵੀ ਖਾਲੀ ਨਹੀਂ ਪੁੱਟਦਾ ਹੈ।
ਆਏ ਵਿਦੇਸ਼ੀ ਆਪਣ ਪੂਛਾ,
ਇਸ ਤਰ੍ਹਾਂ ਹੱਟ ਨੂੰ ਪੁੱਛ ਕਰਕੇ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਸਤਿਗੁਰਾਂ ਦੇ ਪਾਸ ਆਉਂਦੇ ਹਨ।
ਬੜੀ ਭੋਰ ਤੇ ਦੇਵ ਨੂੰ ਲਾਗਾ,
ਤੜਕੇ ਤੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਹੱਟ ਦਾ ਦਰਵਾਜ਼ਾ ਖੋਲ ਦਿੰਦੇ ਨੇ ਤੇ ਦਾਨ ਕਰਨ ਲੱਗ ਜਾਂਦੇ ਹਨ।
ਜਾਮ ਨਿਸਾ ਲੋ ਸ਼ੂਸ਼ ਨਾ ਤਿਆਗ,
ਤੇ ਇਸੇ ਤਰੀਕੇ ਨਾਲ 9 ਵਜੇ ਤੱਕ ਹੱਟ ਸੱਚੇ ਪਾਤਸ਼ਾਹ ਜੀ ਖੁੱਲੀ ਰੱਖਦੇ ਨੇ। 9 ਵਜੇ ਤੱਕ ਜੋ ਵੀ ਆਉਂਦਾ ਖਾਲੀ ਨਹੀਂ ਪੜਦਾ ਹੈ।
ਦੌਲਤ ਖਾਨ ਸਪੂਰਨ ਸੈਨਾ,
ਦੌਲਤ ਖਾਨ ਜਿਹੜਾ ਉੱਥੋਂ ਦਾ ਰਾਜਾ ਸੁਲਤਾਨਪੁਰ ਦਾ, ਉਹਦੀ ਸਾਰੀ ਸੈਨਾ ਵੀ ਸਤਿਗੁਰਾਂ ਦੇ ਪਾਸ ਆਉਂਦੀ ਹੈ।
ਆਨ ਅਸ ਨੂੰ ਆਪਣ ਤੇ ਲੈਣਾ,
ਇਸ ਤਰ੍ਹਾਂ ਆਪਣ ਹੱਟ ਤੋਂ ਆ ਕਰਕੇ ਉਹ ਸ਼ਗਨ ਦੇ ਵਾਸਤੇ ਭੋਜਨ ਪ੍ਰਾਪਤ ਕਰਦੇ ਹਨ।
ਦੇਸ਼ ਵਿਦੇਸ਼ੀ ਜਾਤ ਤਾਂ ਜੇਤੇ,
ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਨੇ ਆ ਕਰਕੇ ਸਤਿਗੁਰਾਂ ਦੇ ਪਾਸੋਂ ਮੰਗਦੇ ਹਨ।
ਆਨ ਆਹਾਰ ਲਹੇ ਸਭ ਤੇ,
ਆ ਕਰਕੇ ਜਿੰਨੇ ਵੀ ਆਉਂਦੇ ਨੇ ਸਾਰੇ ਆ ਕਰਕੇ ਸਤਿਗੁਰਾਂ ਦੇ ਕੋਲੋਂ ਭੋਜਨ ਪ੍ਰਾਪਤ ਕਰਦੇ ਹਨ।
ਰਹਿਸ ਸਥਾਨ ਪੀਰ ਸੋ ਪੂਰਾ,
ਉਸ ਅਸਥਾਨ ਤੇ ਬਹੁਤ ਸਾਰੀ ਭੀੜ ਲੱਗੀ ਰਹਿੰਦੀ ਹੈ।
ਬਨੇ ਅਸੀਸ ਬਦਹ ਹੈ ਸੁਖ ਮੂਰਾ,
ਮੰਗਤੇ ਵੀ ਸਤਿਗੁਰਾਂ ਦੇ ਪਾਸੋਂ ਦਾਨ ਪ੍ਰਾਪਤ ਕਰਦੇ ਨੇ ਤੇ ਅਸੀਸਾਂ ਦਿੰਦੇ ਨੇ ਕਿ ਆਪ ਜਿਹੜਾ ਸੁਖ ਹੋਰ ਵੱਧ ਜਾਵੇ।
ਜਾਵਿਦ ਦੇਖੋ ਹਿਰਦੈ ਉਦਾਰਾ,
ਇਸ ਤਰੀਕੇ ਨਾਲ ਪਿੰਡ ਦੇ ਨਗਰ ਵਾਲੇ ਲੋਕਾਂ ਨੇ ਵੇਖਿਆ ਕਿ ਮਹਾਰਾਜ ਬੜੇ ਉਦਾਰ ਸਨ।
ਪੁਰਤੇ ਨਾਰ ਮਿਲ ਕਰ ਹੈ ਵਿਚਾਰਾ,
ਉਸ ਸੁਲਤਾਨਪੁਰ ਦੇ ਜਿਹੜੇ ਨਗਰ ਨੇ ਉਹ ਮਿਲ ਕਰਕੇ ਆਪਸ ਦੇ ਵਿੱਚ ਵਿਚਾਰਾਂ ਕਰਦੇ ਹਨ।
ਨਿਸਵਾਸਰ ਦੇ ਦਾਨ ਮਹਾਨਾ,
ਸਤਿਗੁਰੂ ਸਾਹਿਬ ਜੀ ਦਿਨ ਅਤੇ ਰਾਤ ਬਹੁਤ ਭਾਰੀ ਦਾਨ ਕਰਦੇ ਹਨ।
ਪਰਦਾਨੀ ਹੈ ਭੂਪ ਸਮਾਨਾ,
ਕਿਸੇ ਵੱਡੇ ਰਾਜੇ ਦੇ ਵਾਂਗੂ ਦਾਨ ਕਰਦੇ ਹਨ।
ਤੁਰਕਨ ਕੀ ਪੈਸੇ ਬਹੁਤ ਖੂਬ ਹੈ,
ਤੁਰਕਾਂ ਦੇ ਕੋਲੋਂ ਇਹਨਾਂ ਨੇ ਮੋਦੀਖਾਨਾ ਪ੍ਰਾਪਤ ਕੀਤਾ, ਇਹਦੇ ਵਿੱਚ ਜਿਹੜਾ ਧਨ ਪਦਾਰਥ ਹੈ ਉਹ ਤੁਰਕਾਂ ਦਾ ਹੈ, ਇਸ ਕਰਕੇ ਤੁਰਕਾਂ ਦਾ ਜਿਹੜਾ ਧਨ ਹੈ ਉਹ ਨਾਸ ਕਰ ਰਹੇ ਹਨ।
ਰਾਂਚਕ ਤ੍ਰਾਸ ਹਿਰਦੇ ਨਹਿ ਹੋਵੇ,
ਹਿਰਦੇ ਦੇ ਵਿੱਚ ਰੱਤੀ ਮਾਤਰ ਵੀ ਇਹਨਾਂ ਦੇ ਡਰ ਨਹੀਂ ਹੈ ਤੁਰਕਾਂ ਦਾ।
ਜਾਣਤ ਹੈ ਹਮ ਕਾਲ ਕੇ ਆਜੋ,
ਨਗਰ ਵਾਲੇ ਲੋਕ ਕਹਿੰਦੇ ਨੇ ਅਸੀਂ ਜਾਣਦੇ ਹਾਂ ਅੱਜ ਜਾਂ ਕੱਲ ਨੂੰ।
ਨਾਨਕ ਜਾਵ ਹੈ ਹਿਆਂ ਤੇ ਭਾਜੂ,
ਨਾਨਕ ਇਥੋਂ ਭੱਜ ਜਾਵੇਗਾ ਕਿਉਂਕਿ ਹੱਟ ਦੇ ਵਿੱਚੋਂ ਬਹੁਤ ਦਾਨ ਕਰ ਰਿਹਾ ਤੇ ਉਹ ਦਾਨ ਜਿਹੜਾ ਕਰ ਰਿਹਾ ਉਹ ਇਹਨਾਂ ਦਾ ਆਪਦਾ ਨਹੀਂ ਤੁਰਕਾਂ ਦਾ, ਤੁਰਕਾਂ ਦਾ ਧਨ ਪਦਾਰਥ ਗਵਾ ਕੇ ਭੱਜ ਜਾਣਗੇ ਇਥੋਂ।
ਦੋਹਰਾ ਤੁਰਕਾਂ ਨੂੰ ਤਸਕਰ ਹੋਏਗਾ,
ਤੁਰਕਾਂ ਦੇ ਚੋਰ ਹੋ ਕਰਕੇ
ਜਾਵ ਹੈ ਗੂ ਜਬ ਭਾਜ,
ਹੱਟ ਤੋਂ ਭੱਜ ਜਾਣਗੇ ਨਾਨਕ ਜੀ।
ਕਹਿ ਲੀਵੇ ਜੈ ਰਾਮ ਕੋ,
ਤਾਂ ਫਿਰ ਇਹਨਾਂ ਦਾ ਜਿਹੜਾ ਜੀਜਾ ਹੈ ਜੈ ਰਾਮ ਉਹਨੂੰ ਜਿਹੜੇ ਤੁਰਕ ਹਨ ਮੁਸਲਮਾਨ ਫੜ ਲੈਣਗੇ।
ਜਾਏ ਤਾਹੀ ਕੀ ਲਾਜ,
ਉਹਦੀ ਜਿਹੜੀ ਇੱਜ਼ਤ ਹੈ ਨਗਰ ਦੇ ਵਿੱਚ ਬਣੀ ਹੋਈ ਉਹ ਖਤਮ ਹੋ ਜਾਵੇਗੀ।
ਚੌਪਈ ਜੋ ਮਤ ਮੰਦ ਹਿਤੂ ਜੈ ਰਾਮ,
ਜਿਹੜੇ ਮੰਦੀ ਮਤ ਵਾਲੇ ਲੋਕ ਨੇ, ਭੈੜੀ ਬੁੱਧੀ ਵਾਲੇ ਲੋਕ ਅਤੇ ਭਾਈਆ ਜੈ ਰਾਮ ਦੇ ਪ੍ਰੇਮੀ ਸਨ,
ਮਿਲ ਕਰ ਚੱਲ ਆਏ ਤੇ ਧੰਮ,
ਉਹ ਮਿਲ ਕਰਕੇ ਭਾਈਆ ਜੈ ਰਾਮ ਦੇ ਘਰ ਵਿੱਚ ਆਏ ਹਨ।
ਫੂਲ ਇਕਾਕੀ ਕਰ ਲੇ ਬੈਸੇ,
ਉਹਨਾਂ ਨੂੰ ਇਕਾਂਤ ਵਿੱਚ ਲੈ ਕਰਕੇ ਬੈਠ ਗਏ ਨੇ ਤੇ ਕਹਿ ਰਹੇ ਹਨ,
ਸਹਿਨ ਚਿੰਤ ਰਹੇ ਤੂੰ ਕੈਸੇ,
ਮੰਦੀ ਮਤ ਵਾਲੇ ਕਹਿੰਦੇ ਨੇ ਤੂੰ ਕਿਸ ਤਰ੍ਹਾਂ ਨਿਸ਼ਚਿੰਤ ਬੈਠਾ ਹੋਇਆ ਹੈ।
ਨਿਤ ਪ੍ਰਤ ਜੋ ਖੂਬਤ ਅਤ ਦਰਬਾ,
ਜੋ ਬਹੁਤ ਹੀ ਧਨ ਹੈ ਹੱਟ ਦੇ ਵਿੱਚ ਉਹ ਨਾਨਕ ਜੀ ਦਿਨ ਅਤੇ ਰਾਤ ਗਵਾ ਰਹੇ ਹਨ।
ਤੂੰ ਸਮਝੂ ਔਰ ਆਪਣੇ ਸਰਬਾ,
ਉਹ ਸਾਰੀ ਗੱਲਬਾਤ ਨੂੰ ਆਪਣੇ ਹਿਰਦੇ ਵਿੱਚ ਸਮਝ ਲੈਣਾ ਕਰ,
ਬਾਦ ਕੋਈ ਸੋ ਜਾਏ ਭਲਾਏ,
ਧਨ ਨੂੰ ਐਵੇਂ ਵਿਅਰਥ ਗਵਾ ਕਰਕੇ ਗੁਰੂ ਨਾਨਕ ਦੇਵ ਜੀ ਭੱਜ ਜਾਣਗੇ।
ਸਗਰੂ ਚਗਰਾ ਤੁਜ ਘਰ ਪਾਏ,
ਸਾਰੀ ਮੁਸ਼ਕਲ ਤੇਰੇ ਗਲ ਦੇ ਵਿੱਚ ਪੈ ਜਾਵੇਗੀ।
ਤੂੰ ਖਰਚਣ ਕੋ ਲਖਤ ਆਸਾਨਾ,
ਖਰਚ ਕਰਨਾ ਮਾਇਆ ਨੂੰ ਖਰਚਣਾ ਸੌਖਾ ਸਮਝਦੇ ਹਨ,
ਤੁਸਕੋ ਮੁਸ਼ਕਲ ਬਣੇ ਮਹਾਨਾ,
ਪਰ ਤੈਨੂੰ ਇਹ ਬੜੀ ਭਾਰੀ ਮੁਸ਼ਕਲ ਬਣ ਜਾਵੇਗੀ, ਝਗੜਾ ਤੇਰੇ ਗਲ ਵਿੱਚ ਪੈ ਜਾਵੇਗਾ।
ਉਪਤ ਪੂਰ ਲਹੇ ਨਿਜ ਲੇਖਾ,
ਦੌਲਤ ਖਾਂ ਜਿਹੜਾ ਸੁਲਤਾਨਪੁਰ ਦਾ ਰਾਜਾ ਹੈ ਉਹ ਸਾਰਾ ਲੇਖਾ ਤੇਰੇ ਕੋਲੋਂ ਮੰਗੇਗਾ।
ਚਲੇ ਇਲਾਜ ਨਾ ਤੂੰ ਦੇ ਸੇਕਾ,
ਉਸ ਵੇਲੇ ਕੋਈ ਇਲਾਜ ਨਹੀਂ ਹੋਵੇਗਾ, ਸਾਰੀ ਰਕਮ ਤੈਨੂੰ ਭਰਨੀ ਪਵੇਗੀ।
ਦੀਰਘਦਰਸ਼ੀ ਜੋ ਮਤਵਾਨ
ਜਿਹੜੇ ਲੰਮੀ ਸੋਚ ਵਾਲੇ ਲੋਕ ਨੇ ਤੇ ਸ੍ਰੇਸ਼ਟ ਬੁੱਧੀ ਵਾਲੇ ਲੋਕ ਹਨ
ਕਰਨ ਇਸ ਪ੍ਰਕਾਰ ਧਨ ਹਨ
ਉਹ ਇਸ ਪ੍ਰਕਾਰ ਧਨ ਦੀ ਹਾਨੀ ਨਹੀਂ ਕਰਦੇ ਧਨ ਨੂੰ ਮਾਇਆ ਨੂੰ ਸਾਂਭ ਕੇ ਰੱਖਦੇ ਹਨ
ਬਾਲ ਸਖਾਈ ਕੋ ਲੱਖ ਮੀਤਾ
ਇਸ ਤਰ੍ਹਾਂ ਤੂੰ ਸਾਡਾ ਬਚਪਨ ਦਾ ਮਿੱਤਰ ਹੈ ਇਸ ਕਰਕੇ ਆਪਣਾ ਮਿੱਤਰ ਜਾਣ ਕਰਕੇ ਤੈਨੂੰ
ਹੇਰੋ ਹੋਤ ਬੇਪ੍ਰੀਤਾ
ਉਲਟੀ ਗੱਲ ਹੁੰਦੀ ਵੇਖ ਕਰਕੇ ਤੈਨੂੰ ਅਸੀਂ ਸਮਝਾਉਣ ਦੇ ਵਾਸਤੇ ਆਏ ਹਾਂ
ਕਹਿ ਨਾ ਸਕੇ ਹਮ ਐਵ ਮਨ ਮਾਹੇ
ਤੇਰੇ ਅਸੀਂ ਮਿੱਤਰ ਹਾਂ ਤੇਰਾ ਧਨ ਇਸੇ ਪ੍ਰਕਾਰ ਤੇਰਾ ਸੰਬੰਧੀ ਨਾਨਕ ਗਵਾਰੇ ਆ ਅਸੀਂ ਇਹ ਗੱਲ ਨੂੰ ਮਨ ਵਿਚ ਸਹਿ ਨਹੀਂ ਸਕਦੇ ਹਾਂ
ਅਪਰ ਹੇਤ ਕੋ ਜਾਣੋ ਨਾਹੀ
ਹੋਰ ਸਾਡਾ ਆਉਣ ਦਾ ਕੋਈ ਵੀ ਸਬੱਬ ਨਹੀਂ ਕਾਰਨ ਨਹੀਂ ਹੈ
ਤੁਝ ਸਮਝਾਵਣ ਕੋ ਮਿਲਿਆ
ਮਿਲ ਕਰਕੇ ਤੈਨੂੰ ਸਮਝਾਉਣ ਦੇ ਵਾਸਤੇ ਆਏ ਹਾਂ
ਪਰ ਉਹ ਆਪ ਜੈਸੇ ਮਨ ਪਾਏ
ਅੱਗੋ ਤੇਰੀ ਮਰਜ਼ੀ ਜਿਵੇਂ ਤੈਨੂੰ ਚੰਗਾ ਲੱਗਦਾ ਤੇਰੇ ਮਨ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਕਰੋ
ਬਾਪਸ ਸਾਨੂੰ ਕ੍ਰਿਸ਼ਨ ਕੇ ਬਾਣੇ
ਇਸ ਤਰ੍ਹਾਂ ਜਿਹੜੇ ਚੁਗਲ ਸਨ ਮੰਦੀ ਮਤ ਵਾਲੇ ਲੋਕ ਭਾਈਆ ਜੈ ਰਾਮ ਜੀ ਦੇ ਪਾਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਜੀਜਾ ਜੀ ਸਨ ਉਹਨਾਂ ਨੂੰ ਕਹਿ ਰਹੇ ਨੇ ਇਸ ਤਰ੍ਹਾਂ ਚੁਗਲਾਂ ਦੇ ਜਿਹੜੇ ਬਚਨ ਸਨ ਉਹ ਮਾਨੋ ਕੇ ਬਰਸਾਤ ਦੇ ਵਾਂਗੂ ਵਰਖਾ ਦੇ ਵਾਂਗੂ ਹਨ
ਚਿੰਤ ਆਪ ਗਾ ਕੀਨ ਮਹਾਨੀ
ਜਿਨ੍ਹਾਂ ਨੇ ਚਿੰਤਾ ਰੂਪੀ ਨਦੀ ਨੂੰ ਵੱਡਾ ਕਰ ਦਿੱਤਾ ਹੈ ਜਿਵੇਂ ਜਦੋਂ ਬਰਸਾਤ ਹੁੰਦੀ ਹੈ ਨਦੀਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਬਰਸਾਤ ਦੇ ਪਾਣੀ ਦੇ ਨਾਲ ਜਿਹੜੀਆਂ ਨਦੀਆਂ ਹੁੰਦੀਆਂ ਨਹਿਰਾਂ ਹੋਰ ਫੁੱਲ ਹੋ ਜਾਂਦੀਆਂ ਨੇ ਇਸੇ ਤਰੀਕੇ ਨਾਲ ਪਹਿਲਾਂ ਥੋੜੀ ਥੋੜੀ ਚਿੰਤਾ ਰੱਖਦੇ ਸਨ ਉਸ ਤੋਂ ਚੁਗਲੀ ਆ ਕੇ ਚੁਗਲਾਂ ਨੇ ਕਰਤੀ ਹੈ ਤੇ ਚਿੰਤਾ ਰੂਪੀ ਜਿਹੜੀ ਨਦੀ ਹੋਰ ਵੱਡੀ ਹੋ ਗਈ ਹੈ
ਕਮਲ ਕੋਮਲ ਮਨ ਜੈ ਰਾਮੋ
ਭਾਈਆ ਜੈ ਰਾਮ ਜੀ ਦਾ ਜਿਹੜਾ ਮਨ ਹੈ ਬੜਾ ਕੋਮਲ ਹੈ
ਉਖਰਿਓ ਤੀਰਜ ਮੂਲ ਅਥਾਮੋ
ਕੋਮਲ ਕਮਲ ਦੇ ਵਾਂਗੂ ਹੈ ਕਮਲ ਹੁਣ ਨਦੀ ਦੇ ਕਿਨਾਰੇ ਤੇ ਉਗਿਆ ਹੋਵੇ ਤੇ ਜ਼ੋਰਦਾਰ ਪਾਣੀ ਆ ਜੇ ਉਹ ਜਿਹੜਾ ਕਮਲ ਹੈ ਪੁੱਟਿਆ ਜਾਂਦਾ ਛੋਟਾ ਜਿਹਾ ਕੋਈ ਦਰਖਤ ਹੋਵੇ ਜਾਂ ਉਹ ਨਦੀ ਦੇ ਕਿਨਾਰੇ ਤੇ ਖੜਾ ਹੋਵੇ ਜ਼ੋਰ ਨਾਲ ਜਦੋਂ ਪਾਣੀ ਵਗਦਾ ਤੇ ਉਹ ਜਿਹੜੇ ਕੰਢੇ ਨੇ ਉਹ ਵੀ ਟੁੱਟ ਜਾਂਦੇ ਨੇ ਦਰਖਤ ਵੀ ਨਾਲ ਪੁੱਟੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਜਿਹੜਾ ਮਨ ਹੈ ਭਾਈਆ ਜੈ ਰਾਮ ਜੀ ਦਾ ਇਹ ਦਰਖਤ ਦੇ ਵਾਂਗੂ ਹੈ ਚਿੰਤਾ ਰੂਪੀ ਨਦੀ ਦੇ ਵਿੱਚ ਇਸੇ ਪ੍ਰਕਾਰ ਚਿੰਤਾ ਰੂਪੀ ਪਾਣੀ ਵਹਿ ਰਿਹਾ ਹੈ ਤੇ ਧੀਰਜ ਰੂਪੀ ਜਿਹੜਾ ਦਰਖਤ ਹੈ ਉਹ ਪੁੱਟਿਆ ਗਿਆ ਹੈ
ਯਤਨ ਤੀਰ ਕਿਤ ਪਾਇਤ ਨਾਹੀ
ਯਤਨਾ ਰੂਪੀ ਕਿਨਾਰਾ ਕਿਤੇ ਪ੍ਰਾਪਤ ਨਹੀਂ ਹੋ ਰਿਹਾ ਹੈ
ਬਹੁ ਪ੍ਰਵਾਹੇ ਗਟੀ ਕੇ ਮਾਹੀ
ਇਸ ਤਰ੍ਹਾਂ ਗਿਣਤੀ ਰੂਪੀ ਪ੍ਰਵਾਹ ਦੇ ਵਿੱਚ ਵਹਿ ਤੁਰਿਆ ਹੈ ਮਨ
ਅਸ ਕਹਿ ਗਮ ਨੇ ਆਪਣ ਕੀਤਾ
ਜਿਹੜੇ ਚੁਗਲੀ ਕਰਨ ਆਏ ਸਨ ਇਸ ਤਰ੍ਹਾਂ ਕਹਿ ਕਰਕੇ ਆਪਣੇ ਘਰਾਂ ਨੂੰ ਚਲੇ ਗਏ ਹਨ
ਉੱਤੇ ਜੋ ਮੂਰਖ ਦੁਸ਼ਟ ਅਚੇਤਾ
ਜਿਹੜੇ ਅਚੇਤਾ ਪਰਮੇਸ਼ਰ ਨੂੰ ਨਾ ਚੇਤੇ ਕਰਨ ਵਾਲੇ ਦੁਸ਼ਟ ਅਤੇ ਮੂਰਖ ਲੋਕ ਸਨ
ਵੈਸਾ ਸਦਨ ਨੀਵ ਕਰ ਗਰੀਬਾ
ਭਾਈ ਜੈ ਰਾਮ ਜੀ ਆਪਣੇ ਘਰ ਦੇ ਵਿੱਚ ਨੀਵੀ ਧੌਣ ਕਰਕੇ ਬੈਠ ਗਏ ਚਿੰਤਾ ਦੇ ਵਿੱਚ ਡੁੱਬ ਗਏ ਹਨ
ਮਨੁ ਬਨਿਓ ਚਿੰਤਾ ਕੀ ਸੇਵਾ
ਮਾਨੋ ਕਿ ਚਿੰਤਾ ਦੀ ਹੱਦ ਹੀ ਬਣ ਗਏ ਹਨ
ਨਿਸਦਿਨ ਬੀਤੇ ਗਿਣਤਿਓ ਗਿਣਤੇ
ਦਿਨ ਅਤੇ ਰਾਤ ਗਿਣਤੀਆਂ ਕਰਦਿਆਂ ਹੋਇਆਂ ਬਤੀਤ ਹੋ ਗਏ ਹਨ
ਪਰ ਦੀਨ ਹੋਇਆ ਪ੍ਰਭ ਤੋਂ ਬੇਨਤੀ
ਨਿਮਰਤੀਆਂ ਨਿਮਰਤੇ ਦਾ ਨਿਮਰਤਾ ਵਿੱਚ ਆ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਰਹੇ ਹਨ
ਔਰ ਅੰਤਰ ਮਾਨਤ ਬਹੁ ਖੇਦਾ
ਹਿਰਦੇ ਦੇ ਵਿੱਚ ਬੜਾ ਭਾਰੀ ਖੇਦਾ ਮਤਲਬ ਹੁੰਦਾ ਦੁੱਖ ਹੋ ਰਿਹਾ ਹੈ
ਬਹਿਰ ਨਾ ਕਿਸ ਤਗ ਭਖ ਭੇਦਾ
ਜਿਹੜੀ ਆਪਣੇ ਮਨ ਦੇ ਵਿੱਚ ਭਾਈਆ ਜੈ ਰਾਮ ਜੀ ਦੇ ਚਿੰਤਾ ਲੱਗੀ ਹੋਈ ਹੈ ਇਹ ਭੇਦ ਕਿਸੇ ਨੂੰ ਬਾਹਰ ਦੱਸਦੇ ਨਹੀਂ ਹਨ
ਜਬੈ ਨਾਨਕੇ ਦਸ਼ਾ ਬਿਲੋਕੇ
ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਵੱਡੀ ਭੈਣ ਬੇਬੇ ਨਾਨਕ ਜੀ ਨੇ ਭਾਈਆ ਜੈ ਰਾਮ ਜੀ ਇਹ ਹਾਲਤ ਵੇਖੀ ਹੈ
ਹਰਖਹੀਨ ਪਤ ਕੀ ਮਤ ਸ਼ੋਕੇ
ਤੋਂ ਬਿਨਾ ਆਪਣੇ ਪਤੀ ਦੀ ਜਿਹੜੀ ਮਤ ਹੈ ਸ਼ੋਕ ਦੁੱਖ ਦੇ ਵਿੱਚ ਡੁੱਬੀ ਹੋਈ ਹੈ
ਹਿਰਦੈ ਗੁਣੈ ਕੋ ਬਹੁ ਕੁਕਾਜੂ
ਬੇਬੇ ਨਾਨਕੀ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਕੋਈ ਖੋਟਾ ਕੋਈ ਮਾੜਾ ਕੰਮ ਹੋ ਗਿਆ ਹੈ
ਚਿੰਤਾ ਮਾਨ ਹੋਇਆ ਬੈਠੂ ਆਜੂ
ਇਸ ਕਰਕੇ ਅੱਜ ਮੇਰੇ ਪਤੀ ਦੇਵ ਚਿੰਤਾ ਮਾਨ ਚਿੰਤਾ ਦੇ ਵਿੱਚ ਹੋ ਕਰਕੇ ਬੈਠੇ ਹਨ
ਤੁਲਸਾਂ ਦਾਸੇ ਭੇਵ ਜਣਾਇਆ
ਘਰ ਦੇ ਵਿੱਚ ਜਿਹੜੀ ਤੁਲਸਾਂ ਸੀ ਨੌਕਰਾਣੀ ਉਸ ਨੇ ਸਾਰਾ ਭੇਦ ਜਣਾ ਦਿੱਤਾ ਹੈ
ਸੁਣੋ ਵਧੂ ਮੈਂ ਜਿਉ ਲੱਖ ਪਾਇਆ
ਕਹਿਣ ਲੱਗੀ ਵਧੂ ਜੀ ਸੁਣੋ ਜਿਸ ਤਰ੍ਹਾਂ ਮੈਂ ਸੁਣਿਆ ਜਿਸ ਤਰ੍ਹਾਂ ਮੈਂ ਜਾਣਿਆ ਹੈ
ਇੱਕ ਦਿਵਸ ਮਿਲ ਮਨ ਚ ਭੁਲੇਰੇ
ਇੱਕ ਦਿਨ ਦੀ ਗੱਲ ਹੈ ਇੱਕ ਦਿਨ ਬਹੁਤ ਸਾਰੇ ਭਲੇ ਮਨੁੱਖ ਪਿੰਡ ਦੇ ਮਿਲ ਕਰਕੇ ਆਏ ਸਨ
ਮੈਂ ਅਵਲੋਕੇ ਆਵਤ ਡੇਰੇ
ਮੈਂ ਵੇਖੇ ਹਨ ਆਪਣੇ ਘਰ ਦੇ ਵਿੱਚ ਆਉਂਦੇ ਹੋਏ
ਤਾਂ ਦਿਨ ਤੇ ਚਿੰਤਾ ਮਨ
ਉਸ ਦਿਨ ਤੋਂ ਲੈ ਕਰਕੇ ਭਾਈ ਜੈ ਰਾਮ ਜੀ ਨੇ ਆਪਣੇ ਮਨ ਵਿੱਚ ਚਿੰਤਾ ਮੰਨੀ ਹੋਈ ਹੈ
ਉਹ ਜਨ ਹੈ ਕਿਆ ਚਨੈ ਬਖਾਨਾ
ਕੌਣ ਜਾਣਦਾ ਉਹਨਾਂ ਨੇ ਕਿਹੜੀ ਗੱਲ ਇਹਨਾਂ ਨੂੰ ਕਹਿ ਦਿੱਤੀ ਜਿਸ ਕਰਕੇ ਭਾਰੀ ਚਿੰਤਾ ਲੱਗ ਗਈ ਹੈ
ਸੁਨਤ ਨਾਨਕੇ ਸਮਤ ਸਜੂਤੇ
ਸੁਣ ਕਰਕੇ ਤੁਲਸਾਂ ਦਾਸੀ ਦੇ ਕੋਲੋਂ ਸ੍ਰੇਸ਼ਟ ਮਤ ਵਾਲੀ ਜਿਹੜੀ ਬੇਬੇ ਨਾਨਕੀ ਸੀ
ਲੱਖ ਲੀਨੀ ਕੀਨੀ ਕਹਿਣ ਦੂਤੇ
ਆਪਣੇ ਮਨ ਦੇ ਵਿੱਚ ਜਾਣ ਲੈਣਾ ਕੀਤਾ ਕਿ ਕਿਸੇ ਨੇ ਆ ਕਰਕੇ ਮੇਰੇ ਭਰਾ ਨਾਨਕ ਦੀ ਚੁਗਲੀ ਇਨ੍ਹਾਂ ਦੇ ਪਾਸ ਆ ਕੇ
ਨਿਕਟ ਬੈਠ ਪਦ ਕੋ ਸਮਝਾਇਆ,
ਕੋਲ ਬੈਠ ਕਰਕੇ ਆਪਣੇ ਪਤੀ ਨੂੰ ਸਮਝਾਉਣਾ ਕੀਤਾ ਹੈ।
ਕਿਉਂ ਔਰ ਪਰਮੇ ਤੁਮ ਸੁਖ ਦਾਇਆ,
ਇਹ ਸੁਖਾਂ ਨੂੰ ਦੇਣ ਵਾਲੇ ਪਤੀ ਜੀ ਤੁਸੀਂ ਹਿਰਦੇ ਵਿਚ ਕਿਉਂ ਭਰਮੇ ਹੋ?
ਪੂਰਵ ਪਤਾ ਲਿਓ ਪਲ ਦੇਖੇ,
ਪਹਿਲਾਂ ਵੀ ਹਿਸਾਬ ਕਿਤਾਬ ਕਰਾ ਕੇ ਚੰਗੀ ਤਰ੍ਹਾਂ ਪਤਾ ਕਰ ਲਿਆ ਹੈ,
ਔਰ ਮੈਂ ਸ਼ਰਧਾ ਧਰੋ ਵਿਸ਼ਕੇ,
ਇਸ ਕਰਕੇ ਪਹਿਲਾਂ ਵਾਲੇ ਕੌਂਤਕ ਸਤਿਗੁਰਾਂ ਦੇ ਯਾਦ ਕਰਕੇ ਹਿਰਦੇ ਦੇ ਵਿਚ ਸ਼ਰਧਾ ਰੱਖੋ ਮਹਾਰਾਜ ਉੱਪਰ।
ਸਭ ਅਣਜਾਣ ਪਣੇ ਜੇ ਮਾਨਵ,
ਮਨੁੱਖ ਆ ਕਰਕੇ ਚੋਲੀਆਂ ਕਰਦੇ ਨੇ ਸਾਰੇ ਅਣਜਾਣ ਹਨ,
ਤਿਨਕੇ ਪੇਵ ਮੰਦ ਨਹਿ ਜਾਣਵ,
ਮੰਦੀ ਮਤ ਵਾਲੇ ਜਿਹੜੇ ਮਨੁੱਖ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਦੇ ਭੇਦ ਨੂੰ ਜਾਣਦੇ ਨਹੀਂ ਹਨ।
ਇਸ ਪ੍ਰਕਾਰ ਕਹਿ ਬਹੁਤ ਸਮਝਾਵਾ ਹੈ,
ਇਸ ਤਰ੍ਹਾਂ ਬੇਬੇ ਨਾਨਕੀ ਜੀ ਕਹਿ ਕਰਕੇ ਬਹੁਤ ਸਮਝਾ ਰਹੇ ਹਨ ਭਾਈਆ ਜੈ ਰਾਮ ਜੀ ਨੂੰ।
ਸਤਿਗੁਰ ਜੈ ਰਾਮ ਨਾ ਚਿੰਤਾ ਜਾਵੇ ਹੈ,
ਤਾਂ ਵੀ ਭਾਈ ਜੈ ਰਾਮ ਜੀ ਦੀ ਚਿੰਤਾ ਜਾਂਦੀ ਨਹੀਂ ਹੈ।
ਮਨ ਮੈਂ ਬਸੇ ਤਿਸਨ ਕੀ ਬਾਣੀ,
ਮਨ ਦੇ ਵਿਚ ਉਹ ਗੱਲਾਂ ਜਿਹੜੀਆਂ ਚੁਗਲਾਂ ਨੇ ਕੀਤੀਆਂ ਸੀ ਆ ਕੇ ਉਹ ਵਸ ਗਈਆਂ ਹਨ।
ਜਿਨ ਸਤ ਦੇਖੇ ਹੋਏ ਨਾ ਹਨ,
ਇਸ ਤਰ੍ਹਾਂ ਬਿਨਾਂ ਸੱਚ ਵੇਖੇ ਤੋਂ ਹਨ ਉਹ ਨਾਸ਼ ਨਹੀਂ ਹੋ ਰਹੀਆਂ ਹਨ।
ਸ੍ਰੀ ਨਾਨਕ ਤਬ ਅੰਤਰ ਜਾਮੇ,
ਜਦੋਂ ਅੰਦਰ ਦੀਆਂ ਜਾਣਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਲੱਖ ਲੀਨੀ ਦੂਤਨ ਕੇ ਖਾਮੇ,
ਜਿਹੜੇ ਦੂਤਨ ਚੁਗਲ ਸਨ ਇਹਨਾਂ ਦੀਆਂ ਚੁਗਲੀਆਂ ਨੂੰ ਜਾਣ ਲੈਣਾ ਕੀਤਾ ਹੈ।
ਜੈ ਰਾਮ ਚਿੰਤਾ ਤੁਰ ਚੀਨ,
ਫਿਰ ਭਾਈਆ ਜੈ ਰਾਮ ਨੂੰ ਚਿੰਤਾ ਦੇ ਵਿਚ ਦੁਖੀ ਵੇਖਿਆ ਹੈ।
ਜੀ ਮਨ ਪਿਛਣ ਬਾਨੀ ਪੀਨ,
ਜਿਸ ਦਾ ਮਨ ਚੁਗਲਾਂ ਦੇ ਬਚਨਾਂ ਦੇ ਵਿਚ ਭਿੱਜਾ ਹੋਇਆ ਹੈ,
ਤਾਂ ਕਿ ਚਿੰਤਾ ਹਸਨੇ ਹਿੱਸਾ,
ਭਾਈ ਜੈ ਰਾਮ ਜੀ ਦੀ ਚਿੰਤਾ ਨੂੰ ਦੂਰ ਕਰਨ ਦੇ ਵਾਸਤੇ
ਗਮਲੇ ਸਿਰ ਬੇਦੀ ਕੁਲ ਕੀਤਾ,
ਬੇਦੀ ਕੁਲ ਦੀ ਸੁਜਾ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਘਰ ਨੂੰ ਗਏ ਹਨ।
ਸਦਨ ਜਾਏ ਸਾਦਰ ਦੁੱਖ ਕਦਨ,
ਘਰ ਜਾ ਕਰਕੇ ਸਤਿਕਾਰ ਦੇ ਨਾਲ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ,
ਬੈਸੇ ਮੰਚ ਪਰ ਪੰਕਜ ਬਦਨ,
ਕਮਲ ਵਰਗੇ ਸੋਹਣੇ ਮੁਖੜੇ ਵਾਲੇ ਸੱਚੇ ਪਾਤਸ਼ਾਹ ਜੀ ਮੰਜੇ ਉੱਪਰ ਬੈਠ ਗਏ ਹਨ।
ਮਧੁਰ ਮਿਰਦੁਲ ਬੋਲੇ ਮੁਖ ਬਾਣੀ,
ਆਪਣੇ ਸੁਭਾਅ ਮਨ ਮੁਖੜੇ ਤੋਂ ਕੋਮਲ ਅਤੇ ਮਿੱਠੇ ਬਚਨ ਬੋਲੇ ਹਨ।
ਜਨ ਚਿੰਤਾ ਰੁਜ ਚੂਰਨ ਸਾਨੇ,
ਮਾਨੋ ਕੇ ਚਿੰਤਾ ਰੂਪੀ ਰੁਜ ਦਾ ਮਤਲਬ ਹੁੰਦਾ ਰੋਗ, ਚਿੰਤਾ ਰੂਪੀ ਰੋਗ ਨੂੰ ਦੂਰ ਕਰਨ ਦੇ ਵਾਸਤੇ ਸਤਿਗੁਰਾਂ ਦੇ ਜਿਹੜੇ ਬਚਨ ਹਨ ਮਾਨੋ ਕਿ ਉਹ ਚੂਰਨ ਦੇ ਵਾਂਗੂ ਹਨ।
ਜੀਜਾ ਜੀ ਲੇਖਾ ਕਰਵਾਈ,
ਸਤਿਗੁਰੂ ਸਾਹਿਬ ਜੀ ਕਹਿ ਲੈ ਕੇ ਜੀਜਾ ਜੀ ਹੁਣ ਲੇਖਾ ਕਰਵਾਉਣਾ ਹਿਸਾਬ ਕਿਤਾਬ ਕਰਵਾਉਣਾ ਕਰੋ,
ਤਵੇ ਹਿਸਾਬ ਨਵਾਬ ਦਿਵਾਈਏ,
ਨਵਾਬ ਜੋ ਦੌਲਤ ਖਾਂ ਹੈ ਉਹਨੂੰ ਮੋਦੀ ਖਾਨ ਜੀ ਦਾ ਸਾਰਾ ਹਿਸਾਬ ਕਿਤਾਬ ਦੇ ਦੇਣਾ ਕਰੀਏ ਆਪਾਂ। ਹੁਣ
ਬੀਤੇ ਬਹੁ ਬਸਰ ਬਿਨ ਲੇਖੇ,
ਬਹੁਤ ਸਾਰੇ ਦਿਨ ਬਿਨਾਂ ਲੇਖੇ ਤੋਂ ਬਤੀਤ ਹੋ ਚੁੱਕੇ ਹਨ,
ਕਰਵਾਬ ਨਿਕਤੇ ਕਾਸ਼ ਸਿੱਖੇ,
ਇਸ ਕਰਕੇ ਰੇਖਾ ਕਰਵਾਉਣਾ ਕਰੋ ਜਿਸ ਕਰਕੇ ਆਪਣਾ ਵਾਧਾ ਨਿਕਲੇਗਾ।
ਸੁਣ ਜੈ ਰਾਮ ਹਿਰਦੇ ਹਰ ਖਾਇਓ,
ਸੁਣ ਕਰਕੇ ਸਤਿਗੁਰਾਂ ਦੇ ਬਚਨ ਭਾਈਆ ਜੈ ਰਾਮ ਜੀ ਹਿਰਦੇ ਵਿਚ ਖੁਸ਼ ਹੋਏ ਹਨ।
ਜਨ ਸ਼ਰਧਾ ਧਨ ਕੋਯੂ ਪਾਇਓ,
ਮਾਨੋ ਕੇ ਸ਼ਰਧਾ ਰੂਪੀ ਧਨ ਜਿਹੜਾ ਗਵਾਚ ਗਿਆ ਸੀ ਉਸ ਨੂੰ ਪ੍ਰਾਪਤ ਕਰ ਲਿਆ ਹੈ।
ਉਤੀ ਚਿੰਤ ਜਾਂ ਕੀ ਦਿਨ ਰਾਤ,
ਇਸ ਨੂੰ ਦਿਨ ਰਾਤ ਚਿੰਤਾ ਲੱਗੀ ਰਹਿੰਦੀ ਸੀ।
ਅਕਸਮਾਤ ਤੋਂ ਭਨੀ ਸੁਹਾਤੇ,
ਇਸ ਤਰੀਕੇ ਨਾਲ ਅਚਾਨਕ ਹੀ ਸਤਿਗੁਰਾਂ ਦੇ ਆਉਣ ਤੇ ਭਾਈਆ ਜੈ ਰਾਮ ਦੇ ਮਨ ਦੀ ਚਿੰਤਾ ਦੂਰ ਹੋ ਗਈ ਹੈ।
ਲੇ ਨਿਰਦੇਸ਼ ਗਾ ਪਾਸ ਨਰਿਸ਼ਤਾ,
ਇਸ ਤਰੀਕੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਲੈ ਕਰਕੇ ਨਾਲ ਦੇ ਰਾਜੇ ਦੇ ਪਾਸ ਪਹੁੰਚੇ ਹਨ।
ਕੋਸ਼ਿਸ਼ ਪਹਿਰ ਕੀਓ ਸ਼ੁਭ ਬਿਸਤਰਾ,
ਉਹਨਾਂ ਪੁਸ਼ਾਕਾ ਪਾਇਆ ਸਤਿਗੁਰਾਂ ਨੇ ਗਲ ਦੇ ਵਿਚ ਤੇ ਬੜੇ ਸ਼ੁਭ ਰਹੇ ਹਨ।
ਨਿਕਟ ਬੈਠ ਕਹਿ ਸੁਣ ਨਿਰਪ ਲੋਧੀ,
ਜਾ ਕਰਕੇ ਤੋਂ ਜਿਹੜਾ ਲੋਧੀ ਖਾਂ ਸੀ ਦੌਲਤ ਖਾਂ ਉਹਦੇ ਪਾਸ ਜਾ ਕਰਕੇ ਬੈਠ ਕੇ ਤੇ ਕਹਿਣ ਲੱਗੇ ਐ ਰਾਜਨ ਸੁਣੋ,
ਕਰਿਓ ਹਿਸਾਬ ਚਹਿਤ ਤੁਮ ਮੋਦੇ,
ਮੋਦੀ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਹਨ ਉਹ ਆਪ ਜੀ ਦੇ ਨਾਲ ਲੇਖਾ ਕਰਨਾ ਚਾਹੁੰਦੇ ਹਨ।
ਕਾਲ ਵਿਸਾਲ ਵਿਚੋ ਬਿਨ ਲਿਖ,
ਬਿਨਾਂ ਹਿਸਾਬ ਕਿਤਾਬ ਤੋਂ ਬਹੁਤ ਸਮਾਂ ਬਤੀਤ ਹੋ ਚੁੱਕਾ ਹੈ।
ਆਮਦ ਖਰਚ ਉਚਿਤ ਅਬ ਦੇਖੇ,
ਹੁਣ ਇਹ ਗੱਲ ਯੋਗ ਬਣਦੀ ਹੈ ਕਿ ਆਪਾਂ ਹਿਸਾਬ ਕਿਤਾਬ ਕਰ ਲਈਏ ਸਾਰਾ ਹੀ।
ਪੂਰਵ ਦੌਲਤ ਖਾਂ ਟਿਕ ਦੂਤੇ,
ਇੱਧਰ ਭਾਈਆ ਜੈ ਰਾਮ ਦੇ ਪਾਸ ਆ ਕੇ ਪਹਿਲਾਂ ਕਿਸੇ ਨੇ ਚੁਗਲੀ, ਉਧਰ ਵੀ ਕਿਸੇ ਨੇ ਜਾ ਕੇ ਦੌਲਤ ਖਾਂ ਨੂੰ ਵੀ ਚੁਗਲੀ ਕਰ ਦਿੱਤੀ ਹੈ।
ਦੁਸ਼ਟ ਲੋਕ ਮਿਲ ਕਰ ਬਹੁਤੇ,
ਦੁਸ਼ਟ ਲੋਕ ਸਨ ਉਹਨਾਂ ਨੇ ਜਾ ਕਰਕੇ ਬਹੁਤੀਆਂ ਚੁਗਲੀਆਂ ਸਤਿਗੁਰਾਂ ਦੀਆਂ ਦੌਲਤ ਖਾਂ ਦੇ ਕੋਲ ਜਾ ਕੇ ਕੀਤੀਆਂ ਹਨ।
ਦਰਬ ਦਰਬ ਕਹੋ ਹੋ ਕਰ ਨਾਨਕ,
ਸਤਿਗੁਰਾਂ ਦੇ ਪਹੁੰਚਣ ਤੋਂ ਪਹਿਲਾਂ ਦੌਲਤ ਖਾਂ ਨੂੰ ਕਿਸੇ ਨੇ ਕਹਿਣਾ ਕੀਤਾ ਕਿ ਆਪ ਜੀ ਦੇ ਸਾਰੇ ਧਨ ਨੂੰ ਸਾਰੀ ਮਾਇਆ ਨੂੰ ਨਾਨਕ ਗਵਾ ਦੇਵੇਗਾ।
ਹੋਏ ਪਲਾਇਨ ਕਵੇ ਅਚਾਨਕ,
ਅਚਾਨਕ ਹੀ ਭੱਜ ਜਾਵੇਗਾ।
ਸੁਣਤ ਜੈ ਰਾਮ ਬਚਨ ਭੂਪਾਲਾ,
ਇਸ ਤਰ੍ਹਾਂ ਸੁਣ ਕਰਕੇ ਜਿਹੜਾ ਜੈ ਰਾਮ ਅਤੇ ਰਾਜਾ ਸੀ
ਬੋਲੂ ਸੰਸਾ ਮੁਜੈ ਵਿਸਾਲਾ,
ਇਸ ਤਰ੍ਹਾਂ ਜੈ ਰਾਮ ਜੀ ਬੋਲੇ ਨੇ ਰਾਜੇ ਨੂੰ ਕਹਿਣ ਲੱਗੇ ਮੈਨੂੰ ਬੜਾ ਭਾਰੀ ਸ਼ੰਕਾ ਸੀ।
ਦੇਖੇ ਤੇ ਸੋ ਹੋਏ ਬਿਨਾਸ਼ੇ।
ਉਹ ਜਿਹੜਾ ਸ਼ੰਕਾ ਮਨ ਦੇ ਵਿਚ ਭਾਈ ਜੈ ਰਾਮ ਦੇ ਵੀ ਪਿਆ ਸੀ, ਦੌਲਤ ਖਾਨ ਦੇ ਵੀ ਪਿਆ ਸੀ, ਤੇ ਕਹਿ ਰਹੇ ਨੇ ਉਹ ਜਿਹੜਾ ਸ਼ੰਕਾ ਮਨ ਦੇ ਵਿਚ ਪਿਆ ਘਾਟੇ ਦਾ, ਹੁਣ ਲੇਖਾ ਕਰਾਂਗੇ ਹਿਸਾਬ ਕਿਤਾਬ ਕਰਾਂਗੇ, ਉਹ ਸ਼ੰਕਾ ਦੂਰ ਹੋ ਜਾਵੇਗਾ।
ਬੋਲ ਲਿਓ ਤਾਂ ਕੋ ਮਮ ਪਾਸੇ,
ਇਸ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮੇਰੇ ਕੋਲ ਸੱਦ ਲੈਣਾ ਕਰੋ।
ਜਿੱਦਾਂ ਦੇ ਜੋ ਜੈ ਰਾਮ ਪਠਾਇਆ,
ਜਿੱਦਾਂ ਜਿਹੜਾ ਇਹਨਾਂ ਦਾ ਬ੍ਰਾਹਮਣ ਸੀ ਪੁਰੋਹਿਤ, ਉਸ ਨੂੰ ਭਾਈਆ ਜੈ ਰਾਮ ਜੀ ਆਪਣੇ ਕੋਲ ਬੁਲਾਇਆ ਹੈ।
ਆ ਨਿਧੇ ਯਾ ਵਚਨ ਹਲਾਇਆ,
ਉਹਨੂੰ ਆਪਣੇ ਕੋਲ ਬੁਲਾ ਕੇ ਆਖਿਆ ਕਿ ਜਾ ਗੁਰੂ ਨਾਨਕ ਦੇ ਮਹਾਰਾਜ ਦੇ ਪਾਸ, ਉਸ ਨੂੰ ਬੁਲਾ ਕੇ ਲਿਆ। ਤੇ ਨਿਧਾ ਪੁਰੋਹਿਤ ਸੀ ਜਿਹੜਾ, ਉਹ ਗੁਰੂ ਨਾਨਕ ਦੇ ਮਹਾਰਾਜ ਦੇ ਪਾਸ ਹੱਥ ਤੇ ਪਹੁੰਚਿਆ ਹੈ, ਜਾ ਕਰਕੇ ਨਿਧੇ ਪੁਰੋਹਿਤ ਨੇ ਬਚਨ ਕੀਤੇ ਹਨ।
ਚਲੋ ਆਪ ਕਰ ਲੀਜੈ ਲਿਖਾ,
ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੁਣ ਚਲੋ ਦੌਲਤ ਖਾਨ ਦੇ ਪਾਸ, ਮੋਦੀ ਖਾਨ ਦਾ ਜਿਹੜਾ ਸਾਰਾ ਹਿਸਾਬ ਕਿਤਾਬ ਜਾ ਕੇ ਕਰਨਾ ਕਰੀਏ।
ਨਿਰਪ ਬੁਲਾਏ ਜੈ ਸਭਾ ਵਿਸ਼ੇਖਾ,
ਪਹਾੜੀ ਸਭਾ ਲੱਗੀ ਹੋਈ ਸੀ, ਉੱਥੇ ਰਾਜੇ ਨੇ ਬੁਲਾਇਆ ਹੈ।
ਤੈ ਬਾਲਾ ਸ੍ਰੀ ਅੰਗਦ ਪੂਰਨ,
ਭਾਈ ਬਾਲਾ ਜੀ ਕਹਿੰਦੇ ਨੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ
ਸੁਣੋ ਤਿਆਰ ਪਏ ਤਬ ਤੂਰਨ,
ਕਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਛੇਤੀ ਦੇ ਨਾਲ ਚੱਲਣ ਵਾਸਤੇ ਤਿਆਰ ਹੋਏ ਹਨ।
ਰਹੀ ਵਿਸਾਲ ਦੀਨ ਮੁਜਾਤਾ,
ਭਾਈ ਬਾਲਾ ਜੀ ਕਹਿੰਦੇ ਮੇਰੇ ਹੱਥ ਵਿਚ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜੀ ਭਾਰੀ ਬਹੀ ਹੁੰਦੀ ਨਾ, ਉਹ ਫੜਾ ਦਿੱਤੀ ਹੈ ਲਾਲ ਰੰਗ ਦੀ।
ਗਮਨ ਕੀਓ ਨਿਰਪਟ ਜਗਨਨਾਥ,
ਸਾਰ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜੇ ਦੌਲਤ ਖਾਨ ਦੇ ਪਾਸ ਪਹੁੰਚੇ ਹਨ।
ਮੰਦ ਮੰਦ ਸੁੰਦਰ ਗਤ ਪਾਰੇ,
ਹੌਲੀ ਹੌਲੀ ਚੱਲਦੇ ਹੋਏ ਬੜੀ ਸੋਹਣੀ ਚਾਲ ਦੇ ਨਾਲ
ਪਹੁੰਚਦ ਤੇ ਤਬ ਸਭਾ ਮਝਾਰੇ,
ਕਦੋਂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿਚ ਪਹੁੰਚ ਗਏ ਹਨ।
ਕਾਜੀ ਖਾਨ ਦੀਵਾਨ ਮੁਲਾਣੇ,
ਉੱਥੇ ਬੜੇ ਬੜੇ ਵੱਡੇ ਕਾਜੀ ਬੈਠੇ ਹੋਏ ਸਨ, ਬੜੇ ਬੜੇ ਵੱਡੇ ਸਰਦਾਰ ਦੀਵਾਨ ਖਜਾਨਚੀ ਅਤੇ ਮੁੱਲਾ ਜਿਹੜੇ ਪੜਾਉਣ ਵਾਲੇ ਹੁੰਦੇ ਨੇ ਮੁਸਲਮਾਨਾਂ ਨੂੰ, ਉਹ ਸਾਰੇ ਬੈਠੇ ਹੋਏ ਸਨ।
ਜਾਂ ਵੈਸੇ ਨੀਕੇ ਘਰ ਬਣੇ,
ਬੜੇ ਬੜੇ ਸੋਹਣੇ ਪੁਸ਼ਾਕਾਂ, ਬੜੇ ਬੜੇ ਸੋਹਣੇ ਕੱਪੜੇ ਪਾ ਕੇ ਬੈਠੇ ਹੋਏ ਸਨ ਸਾਰੇ ਹੀ।
ਸਮਨ ਸ਼੍ਰੋਮਣ ਦੌਲਤ ਖਾਨ,
ਉਹਨਾਂ ਦੇ ਵਿਚੋਂ ਸਾਰਿਆਂ ਤੋਂ ਵੱਡਾ ਸੀ ਸ਼੍ਰੋਮਣੀ ਸੀ ਦੌਲਤ ਖਾਨ।
ਜਿਵੇਂ ਜਾਏ ਸੁਭਟ ਬਿਦਨਾਨਾ,
ਸੂਰਮੇ ਬੜੇ ਬੜੇ ਸ਼ਸਤਰ ਧਾਰੀ ਸੂਰਮੇ ਦੌਲਤ ਖਾਨ ਦੀ ਸੇਵਾ ਕਰਦੇ ਹਨ।
ਤਾਂ ਹੋਏ ਠੰਡੇ ਸੋ ਧੰਮ,
ਸੁੱਖਾਂ ਦੇ ਘਰ ਗੁਰੂ ਨਾਨਕ ਦੇ ਮਹਾਰਾਜ ਜਾ ਕੇ ਖੜੇ ਹੋ ਗਏ ਹਨ।
ਬਿਦ ਨੀਕੀ ਸੋ ਕੀਨ ਸੁਲਾਮ,
ਚੰਗੇ ਤਰੀਕੇ ਦੇ ਨਾਲ ਜਾ ਕਰਕੇ ਸਤਿਗੁਰਾਂ ਨੇ ਉੱਥੇ ਨਮਸਕਾਰ ਕੀਤੀ ਹੈ।
ਸ੍ਰੀ ਗੁਰ ਦਿਸ ਨਿਰਪ ਦ੍ਰਿਸ਼ਟ ਮਲੋਕੇ,
ਜਿਹੜਾ ਰਾਜਾ ਸੀ ਨਾ, ਉਸ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਦੇ ਵੱਲੇ ਵੇਖਿਆ ਹੈ।
ਜਾਂ ਕੀ ਮਤ ਸ਼ਰਧਾ ਤੇ ਫੋਕੇ,
ਜਿਸ ਦੀ ਮਤ ਜਿਸ ਦੀ ਬੁੱਧੀ ਦੇ ਵਿਚ ਸ਼ਰਧਾ ਨਹੀਂ, ਸ਼ਰਧਾ ਤੋਂ ਫੋਕਾ ਹੈ।
ਪੂਜਤ ਪਾ ਤੁਮਾਰ ਕੋ ਨਾਮ,
ਸਤਿਗੁਰਾਂ ਨੂੰ ਪੁੱਛਣ ਲੱਗਾ ਤੁਹਾਡਾ ਨਾਮ ਕੀ ਹੈ।
ਬਣੀਏ ਕੋ ਮੋਤੀ ਅਬਰਾਮ,
ਮੋਤੀ ਸੁੰਦਰ ਮੋਤੀ ਆਪਣਾ ਨਾਮ ਮੈਨੂੰ ਦੱਸੋ।
ਕਮਲ ਨੈਣ ਸੁਨ ਗਿਰਾ ਉਚਾਰੇ,
ਕਮਲ ਤਰੀਕੇ ਨੇਤਰਾਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਤਦੋਂ ਬਚਨ ਕੀਤੇ ਹਨ।
ਐ ਨਾਮ ਨਾਨਕ ਨਿਰੰਕਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਮੇਰਾ ਨਾਮ ਹੈ ਨਾਨਕ ਨਿਰੰਕਾਰੀ।
ਮੈਂ ਸਮਝੋ ਕਹੋ ਤੁਮਾਰੋ,
ਜਦੋਂ ਸਤਿਗੁਰਾਂ ਨੇ ਨਾਮ ਦੱਸਿਆ ਕਿ ਮੇਰਾ ਨਾਮ ਨਾਨਕ ਨਿਰੰਕਾਰੀ ਹੈ, ਉਸ ਵਕਤ ਦੌਲਤ ਖਾਨ ਕਹਿਣ ਲੱਗਾ ਕਿ ਮੈਨੂੰ ਤੁਹਾਡੇ ਨਾਮ ਦੀ ਸਮਝ ਨਹੀਂ ਆਈ ਹੈ।
ਸੰਗ ਮਾਏ ਨੇ ਫੇਰ ਉਚਾਰੋ,
ਅਰਥਾਂ ਦੇ ਸਮੇਤ ਦੱਸੋ ਇਹਦੇ ਅਰਥ ਕੀ ਨਿਕਲਦੇ ਨੇ, ਨਾਨਕ ਨਿਰੰਕਾਰੀ ਦਾ ਮਤਲਬ ਕੀ ਹੈ, ਮੈਂ ਤੁਹਾਡੇ ਨਾਮ ਦਾ ਮਤਲਬ ਨਹੀਂ ਸਮਝਿਆ, ਇਸ ਕਰਕੇ ਮਾਇਨਿਆਂ ਦੇ ਨਾਲ ਨਾਮ ਦੱਸੋ।
ਸਭ ਜੈ ਰਾਮ ਬੋਲੂ ਮਤ ਸਾਲੇ,
ਸ੍ਰੇਸ਼ਟ ਮਤ ਦੇ ਘਰ ਭਾਈਆ ਜੈ ਰਾਮ ਜੀ ਬੋਲੇ ਹਨ।
ਬੀਜ ਪਾਰਸੇ ਰੇਤ ਸੰਭਾਲੇ,
ਉਸ ਵਕਤ ਹਿੰਦੁਸਤਾਨ ਦੇ ਉੱਪਰ ਮੁਸਲਮਾਨਾਂ ਦਾ ਰਾਜ ਸੀ ਅਤੇ ਫਾਰਸੀ ਉਸ ਵਕਤ ਬੜੀ ਚੱਲਦੀ ਸੀ, ਤੇ ਫਾਰਸੀ ਦੇ ਵਿਚ ਭਾਈਆ ਜੈ ਰਾਮ ਜੀ ਨੇ ਉਸ ਨੂੰ ਨਾਨਕ ਨਿਰੰਕਾਰੀ ਦੇ ਅਰਥ ਸਮਝਾਏ ਹਨ।
ਬੇਸ਼ੁਬਹਾ
ਜੋ ਬਿਨਾਂ ਨਮੂਨੇ, ਬੇਸ਼ੁਬਹਾ ਹੁੰਦਾ ਨਿਰਸੰਸੇ, ਫਾਰਸੀ ਦੇ ਵਿਚ ਬੇਸ਼ੁਬਹਾ ਨੂੰ ਕਹਿੰਦੇ ਨਿਰਸੰਸੇ, ਅਤੇ ਇਸੇ ਤਰੀਕੇ ਨਾਲ ਨਿਰਸੰਸੇ ਜੋ ਬਿਨਾਂ ਨਮੂਨੇ, ਜੋ ਬਿਨਾਂ ਆਕਾਰ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਹਨ। ਇਸ ਤਰੀਕੇ ਨਾਲ ਬੇਚਗੂਨ, ਬੇਚਗੂਨ ਦਾ ਮਤਲਬ ਹੁੰਦਾ ਹੈ ਕਾਰਨ ਤੋਂ ਰਹਿਤ, ਜਜ਼ਦਾਂ ਦਾ ਮਤਲਬ ਹੁੰਦਾ ਹੈ ਖੁਦਾ ਅੱਲਾ, ਇਸੇ ਤਰੀਕੇ ਨਾਲ ਬੇਚੂਨੇ, ਬੇਚੂਨੇ ਦਾ ਮਤਲਬ ਹੁੰਦਾ ਹੈ ਬੇਮਿਸਾਲ, ਜਿਹਦੇ ਵਰਗੀ ਹੋਰ ਕੋਈ ਸੰਸਾਰ ਦੇ ਵਿਚ ਮਿਸਾਲ ਨਾ ਹੋਵੇ ਉਹਨੂੰ ਬੇਚੂਨੇ ਕਹਿੰਦੇ ਨੇ, ਤੇ ਕਾਰਨਾਂ ਤੋਂ ਰਹਿਤ ਜੋ ਵਾਹਿਗੁਰੂ ਅਕਾਲ ਪੁਰਖ ਹੈ।
ਨੀਤ ਨੀਤ ਕਹੇ ਦੇਵ ਕਤੇਬਾ,
ਕਤੇਬ ਜਿਹੜੀਆਂ ਇਹਨਾਂ ਦੀਆਂ ਚਾਰ ਕਿਤਾਬਾਂ ਨੇ ਮੁਸਲਮਾਨਾਂ ਦੀਆਂ, ਕੁਰਾਨ, ਤੁਰੇਤ, ਇਸੇ ਤਰੀਕੇ ਨਾਲ ਜੰਬੂਰ ਤੇ ਅੰਜੀਲ, ਅਤੇ ਚਾਰ ਕਿਤਾਬਾਂ ਤੇ ਚਾਰੇ ਵੇਦ ਨੇ ਜਿਹੜੇ ਹਿੰਦੂਆਂ ਦੇ, ਰਿਗ ਵੇਦ, ਯਜੁਰ ਵੇਦ, ਅਥਰਵਣ ਅਤੇ ਸ਼ਾਮ ਵੇਦ, ਇਹ ਵੇਦ ਅਤੇ ਚਾਰੇ ਕਿਤਾਬਾਂ ਜਿਨ੍ਹਾਂ ਨੂੰ ਨੇਤ ਨੇਤ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਨੇਤ ਨੇਤ ਕਹਿੰਦੀਆਂ ਨੇ, ਬੇਅੰਤ ਬੇਅੰਤ ਕਹਿੰਦੀਆਂ ਨੇ, ਨਹੀਂ ਅੰਤ ਨਹੀਂ ਅੰਤ ਕਹਿੰਦੀਆਂ ਹਨ।
ਲਗੇ ਨਾ ਕਿਨਹੂੰ ਕਰਤ ਹਿਸਾਬਾ,
ਇਸ ਤਰੀਕੇ ਨਾਲ ਹਿਸਾਬ ਕਿਤਾਬ ਕਰਦਿਆਂ ਹੋਇਆਂ ਪਰਮੇਸ਼ਰ ਨੂੰ ਕਿਸੇ ਨੇ ਜਾਣਿਆ ਨਹੀਂ ਹੈ।
ਕਰਨ ਹਾਰ ਤਾਂ ਸਿਫਤੀ ਬੰਦਾ,
ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਬੇਮਿਸਾਲ ਕਾਰਨਾਂ ਤੋਂ ਰਹਿਤ, ਜਿਹੜਾ ਬੇਅੰਤ ਹੈ, ਉਸ ਦੀ ਸਿਫਤ ਕਰਨ ਵਾਲਾ ਮੈਂ ਉਸਦਾ ਬੰਦਾ ਹਾਂ।
ਮੈਂ ਹੂੰ ਕਹਿ ਨਾਨਕ ਸੁਖ ਕੰਦਾ,
ਦੁੱਖਾਂ ਦੇ ਮੂਲ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਨਿਰੰਕਾਰੀ ਹਾਂ ਭਾਵ ਕਿ ਉਸ ਦੀ ਸਿਫਤ ਕਰਨ ਵਾਲਾ ਹਾਂ।
ਰਿਖਤਾ ਬਹੁ ਨਵਾਬ ਸੁਣ ਬਾਣੇ,
ਇਸ ਤਰ੍ਹਾਂ ਭਾਈਆ ਜੈ ਰਾਮ ਜੀ ਦੇ ਕੋਲੋਂ ਨਾਨਕ ਨਿਰੰਕਾਰੀ ਦੇ ਅਰਥ ਸੁਣ ਕਰਕੇ ਜਿਹੜਾ ਉਥੋਂ ਦਾ ਨਵਾਬ ਦੌਲਤ ਖਾਂ ਸੀ ਬੜਾ ਹੱਸਿਆ ਹੈ।
ਮਤ ਜਾਂ ਕੀ ਵਿਸ਼ਿਆਂ ਨਾ ਲਪਟਾਨੇ,
ਇਹਦੀ ਜਿਹੜੀ ਮਤ ਹੈ ਬੁੱਧੀ ਹੈ ਵਿਸ਼ਿਆਂ ਦੇ ਵਿੱਚ ਲੱਗੀ ਹੋਈ ਹੈ।
ਤਰਤ ਕੁਤਰਕ ਹੈ ਬੋਲੂ ਬੈਨ,
ਸਤਿਗੁਰਾਂ ਦੇ ਨਾਮ ਦੇ ਉੱਪਰ ਖੋਟੀ ਤਰਕ ਕਰਕੇ ਕਹਿਣ ਲੱਗਾ ਹੈ।
ਬੁੱਧੀ ਵਿਆਹ ਲਇਓ ਕਿਰਤ ਕੈ ਨਾਮ,
ਸਤਿਗੁਰਾਂ ਨੂੰ ਪੁੱਛਣ ਲੱਗਾ ਐ ਮੋਦੀ ਜੀ ਆਪ ਜੀ ਦਾ ਹਾਲੇ ਵਿਆਹ ਹੋਇਆ ਹੈ ਕਿ ਜਾਂ ਨਹੀਂ ਹੋਇਆ।
ਕਹਿ ਜੈ ਰਾਮ ਅਬ ਲੋ ਨੂੰ ਵਿਵਾਹ,
ਭਾਈਆ ਜੈ ਰਾਮ ਜੀ ਕਹਿੰਦੇ ਨੇ ਹਜੇ ਤੱਕ ਤਾਂ ਸਤਿਗੁਰਾਂ ਦਾ ਵਿਆਹ ਨਹੀਂ ਹੋਇਆ ਹੈ।
ਸਹਿਬ ਸੰਬੰਧ ਆਏ ਹੈ ਸ਼ਾਹ,
ਕੁੜਮਾਈ ਹੋ ਗਈ ਹੈ ਹੁਣ ਕੋਈ ਦਿਨ ਮਿੱਠਾਂਗੇ ਵਿਆਹ ਦੇ ਵਾਸਤੇ।
ਸਭ ਪ੍ਰਤਾਪ ਕੋ ਪਾਏ ਅਲੰਬਾ,
ਆਪ ਜੀ ਦੇ ਪ੍ਰਤਾਪ ਦਾ ਆਸਰਾ ਪਾ ਕਰਕੇ
ਕੋਈ ਵਿਆਹ ਅਬ ਕਾਸ਼ ਨਾ ਵਿਲੰਬਾ,
ਫਿਰ ਇਹਨਾਂ ਦਾ ਵਿਆਹ ਹੋ ਜਾਵੇਗਾ, ਕੋਈ ਦੇਰੀ ਨਹੀਂ ਲੱਗੇਗੀ। ਹੁਣ
ਅਸਤਨ ਬੋਲੂ ਦੌਲਤ ਖਾਨ,
ਇਸ ਤਰ੍ਹਾਂ ਸੁਣ ਕਰਕੇ ਜਿਹੜਾ ਦੌਲਤ ਖਾਂ ਸੀ ਕਹਿਣ ਲੱਗਾ ਹੈ,
ਸਿਫਤੀ ਬੰਦਾ ਨਿਜੈ ਬਖਾਨ,
ਕਹਿੰਦਾ ਕਿ ਆਪਣੇ ਆਪ ਨੂੰ ਨਾਨਕ ਹੈ ਜਿਹੜਾ ਮੋਦੀ ਮੇਰਾ, ਆਪਣੇ ਆਪ ਨੂੰ ਪਰਮੇਸ਼ਰ ਦੀ ਸਿਫਤ ਕਰਨ ਵਾਲਾ ਕਹਿ ਰਿਹਾ ਹੈ।
ਤੂ ਸਤ ਬਾਤ ਤਵੈ ਲਓ ਵਰਨੇ,
ਉਹ ਜਿਹੜੀ ਇਹ ਸੱਚੀ ਗੱਲ ਹੁਣ ਕਹਿ ਰਹੇ ਹਨ ਉਦੋਂ ਤੱਕ ਹੀ ਕਹਿਣਗੇ,
ਜਬ ਲੋ ਕਰਮੇ ਆਏ ਨਾ ਤਰਨੀ,
ਜਿੰਨਾ ਚਿਰ ਤੱਕ ਘਰ ਦੇ ਵਿੱਚ ਜਨਾਨੀ ਨਹੀਂ ਆਉਂਦੀ ਉਨਾ ਚਿਰ ਤੱਕ ਪਰਮੇਸ਼ਰ ਦੀ ਸਿਫਤ ਕਰਨ ਵਾਲੇ ਰਹਿਣਗੇ।
ਜਤੀ ਸਤੀ ਤਪਸੀ ਰੱਖ ਜੇਤੇ,
ਜਿੰਨੇ ਵੀ ਸੰਸਾਰ ਦੇ ਵਿੱਚ ਜਤੀ ਹੋਏ ਨੇ ਜਾਤ ਨੂੰ ਰੱਖਣ ਵਾਲੇ, ਸਤੀ ਹੋਏ ਨੇ ਸੱਤ ਰੱਖਣ ਵਾਲੇ, ਤਪੱਸਿਆ ਕਰਨ ਵਾਲੇ ਵੱਡੇ ਵੱਡੇ ਤਪਸਵੀ ਅਤੇ ਰਿਕੀ ਹੋਏ ਹਨ, ਜਿੰਨੇ ਵੀ
ਪਾਰ ਨਾ ਪਈ ਹੈ ਜਿਹਨੇ ਗਿਣੇ ਤੇ,
ਇਹਨਾਂ ਦੀ ਗਿਣਤੀ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ ਕਿੰਨੇ ਹੀ ਸੰਸਾਰ ਦੇ ਵਿੱਚ ਹੋਏ ਹਨ।
ਦਰਸ ਅੰਗਨਾ ਜਾਰ ਮਹਾਨ,
ਇਸਤਰੀ ਦਾ ਜਿਹੜਾ ਦਰਸ਼ਨ ਕਰਨਾ ਹੈ ਬੜਾ ਵੱਡਾ ਭਾਰੀ ਜਾਲ ਹੈ, ਦਰਸ਼ਨ ਕਰਕੇ ਹੀ ਆਦਮੀ ਇਹਦੇ ਵਿੱਚ ਫਸ ਜਾਂਦਾ ਹੈ।
ਅੱਤ ਬਲਵਾਨ,
ਵੱਡੇ ਵੱਡੇ ਜਿਹੜੇ ਵੱਡੇ ਵੱਡੇ ਚੋਰ ਵਾਲੇ ਬਲ ਵਾਲੇ ਮਨੁੱਖ ਹਨ, ਉਹ ਵੀ ਇਸਤਰੀ ਦੇ ਦਰਸ਼ਨ ਕਰਕੇ ਇਹਦੇ ਮੋਹ ਵਿੱਚ ਫਸ ਜਾਂਦੇ ਹਨ।
ਬੋਲੇ ਨਾਨਕ ਸੁਣਤ ਕੁਤਰਕ,
ਇਸ ਤਰ੍ਹਾਂ ਦੌਲਤ ਖਾਂ ਕਹਿ ਰਿਹਾ ਹੈ, ਦੌਲਤ ਖਾਂ ਦੀਆਂ ਖੋਟੀਆਂ ਤਰਕਾਂ ਨੂੰ ਸੁਣ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਹਨ,
ਖੰਡਨ ਹੈ ਤਾਂ ਆਸ਼ੇ ਤੇ ਓਰਕਾ,
ਉਹਦਾ ਜਿਹੜਾ ਆਸ਼ਾ ਸੀ ਉਹਦੇ ਮਨ ਦੇ ਵਿੱਚ ਜਿਹੜੀ ਗੱਲ ਸੀ ਉਹਦਾ ਖੰਡਨ ਕਰਨ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ,
ਜਿਨ ਕੋ ਮਨ ਹਰ ਪ੍ਰੇਮ ਹੈ ਪੂਰਾ,
ਦੌਲਤ ਖਾਂ ਜੀ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਪੂਰਾ ਪੂਰਾ ਪਿਆਰ ਹੈ,
ਜਿਸ ਵਾਸਰ ਕਬ ਹੋਏ ਨਾ ਊਰਾ,
ਦਿਨ ਅਤੇ ਰਾਤ ਪਰਮੇਸ਼ਰ ਦੇ ਨਾਲ ਜੀ ਦੇ ਮਨ ਦਾ ਪ੍ਰੇਮ ਘਟਦਾ ਨਹੀਂ ਹੈ,
ਜਿਨ ਕੇ ਮਨ ਕਿਆ ਨਾਰ ਮਲੀਨੇ,
ਉਹਦੇ ਮਨ ਦੇ ਵਿੱਚ ਇਹ ਜਿਹੜੀ ਮਲੀਨ ਇਸਤਰੀ ਹੈ ਕੀ ਅਸਰ ਕਰ ਸਕਦੀ ਹੈ,
ਭਾਵਤ ਜੋ ਦੁਰਗੰਧ ਹੈ ਭੀਨੀ,
ਜਿਹੜੀ ਦੁਰਗੰਧੀ ਦੇ ਵਿੱਚ ਭਿੱਜੀ ਹੋਈ ਇਸਤਰੀ ਉਹਦੇ ਮਨ ਤੇ ਕੋਈ ਅਸਰ ਨਹੀਂ ਕਰ ਸਕਦੀ,
ਅਸਤ ਰਕਤ ਮੱਝਾ ਪਲ ਬਾਰਾ,
ਇਸਤਰੀ ਦੇ ਵਿੱਚ ਕੀ ਹੈ ਅਸਤ ਰਕਤ ਮੱਝਾ ਪਲ ਬਾਰਾ, ਅਸਤ ਕੀ ਹਨ ਹੱਡੀਆਂ ਹਨ, ਰਕਤ ਖੂਨ ਹੈ ਅਤੇ ਮਿੱਝ ਹੈ, ਪਲ ਵਾਲ ਹਨ, ਇਸੇ ਤਰੀਕੇ ਨਾਲ ਪਲ ਮਾਸ ਹੈ, ਬਾਰਾਂ ਵਾਲ ਨੇ, ਹੋਰ ਕੀ ਚੀਜ਼ ਦੇ ਵਿੱਚ ਬਿਨਾਂ ਵਿਚਾਰ ਤੋਂ ਆਦਮੀ ਫਸਿਆ ਹੋਇਆ ਹੈ,
ਪਰ ਪ੍ਰੀਤ ਜੋ ਬਿਨਾਂ ਵਿਚਾਰ,
ਜਿਹੜੇ ਬਿਨਾਂ ਵਿਚਾਰ ਤੋਂ, ਇਹਨੂੰ ਕਹਿੰਦੇ ਨੇ ਵਸਤੂ ਵਿਚਾਰ, ਕਿਸੇ ਚੀਜ਼ ਦੇ ਨਾਲ ਜੇ ਬਾਹਲਾ ਮੋਹ ਹੋ ਜਾਵੇ ਤਾਂ ਉਹਦੀ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਜਿਹਦੇ ਨਾਲ ਮੈਂ ਪ੍ਰੇਮ ਕਰ ਰਿਹਾ, ਜਿਹਦੇ ਨਾਲ ਮੈਂ ਪਿਆਰ ਕਰ ਰਿਹਾ, ਉਹਦੇ ਵਿੱਚ ਕਿਹੜੀ ਚੀਜ਼ ਚੰਗੀ। ਸੋ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਪਰਾਈ ਇਸਤਰੀ ਦੇ ਨਾਲ ਜਿਹੜਾ ਪ੍ਰੇਮ ਕਰਨਾ ਉਹਦੀ ਵਿਚਾਰ ਕਰ ਲਓ, ਉਹਦੇ ਵਿੱਚ ਹੈ ਕੀ, ਖੂਨ ਹੈ ਹੱਡੀਆਂ ਨੇ, ਉਹਦੇ ਵਿੱਚ ਮਿੱਝ ਹੈ, ਮਾਸ ਹੈ, ਬਾਲ ਨੇ, ਹੋਰ ਕੀ ਉਹਦੇ ਵਿੱਚ, ਅੱਖਾਂ ਚ ਗਿੱਡਾਂ ਆਉਂਦੀਆਂ ਨੇ, ਸੁਗੰਧੀ ਮੂੰਹ ਚ ਆਉਂਦੀ, ਇਸ ਤਰੀਕੇ ਦੇ ਨਾਲ ਹੋਰ ਕੋਈ ਵੀ ਚੀਜ਼ ਨਹੀਂ। ਜਿਹੜੇ ਪ੍ਰੇਮ ਕਰਦੇ ਨੇ ਪਰਾਈਆਂ ਇਸਤਰੀਆਂ ਨੂੰ ਉਹ ਬਿਨਾਂ ਵਿਚਾਰ ਤੋਂ ਹਨ, ਉਹ ਵਿਚਾਰਹੀਣੇ ਮਨੁੱਖ ਨੇ। ਇਸੇ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਿਚਾਰਹੀਣੇ ਜਿਹੜੇ ਮਨੁੱਖ ਨੇ ਉਹ ਗੁਰੂ ਪਿਆਰੇ ਇਸ ਤਰੀਕੇ ਦੇ ਨਾਲ ਪਿਆਰ ਕਰਦੇ ਹਨ। ਇੱਥੇ ਨਿੰਦਿਆ ਨਹੀਂ ਕੀਤੀ ਇਸਤਰੀ ਦੀ, ਇੱਥੇ ਇਸਤਰੀ ਦੇ ਪ੍ਰੇਮ ਦੇ ਨਾਲੋਂ ਪਰਮੇਸ਼ਰ ਦਾ ਜਿਹੜਾ ਪ੍ਰੇਮ ਹੈ ਉਹ ਵੱਧ ਦਰਸਾਇਆ ਹੈ।
ਇਹ ਵਿਚਾਰ ਕਰ ਦੇਖਾਂ ਗਿਆਨੀ,
ਜਿਹੜੇ ਗਿਆਨੀ ਲੋਕ ਨੇ ਉਹ ਇਸ ਗੱਲ ਦੀ ਵਿਚਾਰ ਕਰਕੇ ਨਿਰਣਾ ਕਰਦੇ ਹਨ,
ਇੱਕ ਹੈ ਵਸਤੂ ਨਾਨਕੀ ਜਾਣੇ,
ਇੱਕ ਵੀ ਚੀਜ਼ ਇਸਤਰੀ ਦੇ ਵਿੱਚ ਉਹ ਚੰਗੀ ਨਹੀਂ ਸਮਝਦੇ ਹਨ,
ਤਾਂ ਤੇ ਤਾਂ ਕੀ ਕਰਤ ਨਾ ਪ੍ਰੀਤਾ,
ਗਿਆਨੀ ਲੋਕ ਨੇ ਜਿਹੜੇ ਇਸਤਰੀ ਦਾ ਪਿਆਰ ਨਹੀਂ ਕਰਦੇ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਹਨ,
ਕੰਧ ਸੁਖਦ ਕੋ ਚੀਤਾ,
ਦਾ ਤੇ ਸੁਖਾਂ ਨੂੰ ਦੇਣ ਵਾਲੇ ਸੱਚੇ ਪਾਤਸ਼ਾਹ ਨੂੰ ਆਪਣੇ ਮਨ ਵਿੱਚ ਰੱਖਦੇ ਹਨ,
ਦੌਲਤ ਖਾਂ ਲੱਖ ਦ੍ਰਿੜ ਪ੍ਰਤੀਤਾ,
ਇਸ ਤਰ੍ਹਾਂ ਜਦੋਂ ਸਤਿਗੁਰਾਂ ਦੇ ਬਚਨ ਦੌਲਤ ਖਾਂ ਨੇ ਸੁਣੇ ਨੇ ਤੇ ਉਸ ਨੇ ਜਾਣ ਲੈਣਾ ਕੀਤਾ ਕਿ ਇਹਨਾਂ ਦੇ ਮਨ ਵਿੱਚ ਪਰਮੇਸ਼ਰ ਦਾ ਪੱਕਾ ਪਿਆਰ ਹੈ,
ਬੋਲਿਓ ਖੋਏ ਦਰਬ ਤੂੰ ਨੀਤਾ,
ਉਸਨੇ ਗੱਲ ਬਦਲ ਲਈ, ਕਹਿਣ ਲੱਗਾ ਕਿ ਤੁਸੀਂ ਰੋਜ਼ ਹੀ ਮੋਦੀ ਖਾਨੇ ਦੇ ਵਿੱਚੋਂ ਮਾਇਆ ਗਵਾਉਂਦੇ ਹੋ,
ਮੋਸੋਂ ਕਹੇ ਆਏ ਨਰ ਪੂਰਾ,
ਬਹੁਤ ਸਾਰੇ ਮਨੁੱਖ ਆ ਕਰਕੇ ਕਹਿੰਦੇ ਹਨ
ਅਬ ਲੇਖਾ ਕਰ ਦੀਜਾ ਪੂਰਾ,
ਹੁਣ ਜਿਹੜਾ ਲੇਖਾ ਹਿਸਾਬ ਕਿਤਾਬ ਹੈ ਉਹ ਪੂਰਾ ਕਰ ਦੇਣਾ ਕਰੋ,
ਸੁਣੋ ਨਿਰਪਤ ਨਿਜ ਕਰੀਏ ਲੇਖਾ,
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਰਾਜਨ ਸਾਰਾ ਲੇਖਾ ਕਰ ਲੈਣਾ ਕਰ,
ਇਹੋ ਦਰਬ ਨਿਕਤੇ ਮੋਜੋ ਸ਼ਿਖਾ,
ਅਤੇ ਲੇਖਾ ਕਰ ਹਿਸਾਬ ਕਿਤਾਬ ਕਰ, ਜੇ ਮੇਰਾ ਧਨ ਵੱਧ ਗਿਆ ਤੇ ਮੈਨੂੰ ਵਾਪਸ ਦੇਣਾ ਕਰੀ,
ਪੰਤ ਪਿਛਣ ਤਬ ਨਿਰਣਾ ਕਰੀਏ,
ਇਸਦੇ ਨਾਲ ਜਿਹੜੇ ਚੁਗਲਾਂ ਨੇ ਤੇਰੇ ਕੋਲ ਚੁਗਲੀ ਕੀਤੀ ਹੈ ਉਹਦਾ ਤੂੰ ਫਿਰ ਵਿਚਾਰ ਕਰ ਲਵੀ ਆਪੇ ਹੀ,
ਝੂਠ ਸਾਚ ਕੋ ਹਿਰਦੈ ਵਿਚਾਰੀਏ,
ਝੂਠ ਅਤੇ ਸੱਚੀ ਗੱਲ ਨੂੰ ਆਪਣੇ ਹਿਰਦੇ ਵਿੱਚ ਵਿਚਾਰ ਲੈਣਾ ਕਰ,
ਦੌਲਤ ਖਾਨ ਤਵੈ ਕੋ ਪਾਲਾ,
ਜਦੋਂ ਜਿਹੜਾ ਦੌਲਤ ਖਾਂ ਰਾਜਾ ਸੀ,
ਇੱਕ ਬੁਲਾਏ ਲੇਖਕ ਤਤਕਾਲਾ,
ਹਿਸਾਬ ਕਿਤਾਬ ਕਰਨ ਵਾਲੇ ਲੇਖਕ ਨੂੰ ਆਪਣੇ ਪਾਸ ਬੁਲਾਇਆ ਹੈ,
ਬੋਲਿਓ ਤੇ ਸੋ ਸੰਖਿਆ ਕੀਜੈ,
ਉਸ ਨੂੰ ਕਹਿਣ ਲੱਗਾ ਕਿ ਹਿਸਾਬ ਕਿਤਾਬ ਗਿਣਤੀ ਕਰੋ ਸਾਰੀ ਹੀ,
ਆਮਦ ਖਰਚ ਸਵੈ ਗਣ ਲੀਜੈ,
ਜਿਹੜੀ ਆਮਦਨ ਹੈ ਜਿੰਨਾ ਖਰਚਾ ਹੋਇਆ ਸਾਰਾ ਗਿਣ ਲੈਣਾ ਕਰੋ,
ਬਹੁਤ ਦਿਨ ਤਕਾ ਹੈ ਜੈ ਲਿਖਾ,
ਲਿਖੇ ਹਿਸਾਬ ਕਿਤਾਬ ਹੋਏ ਨੂੰ ਬਹੁਤ ਸਾਰੇ ਦਿਨ ਬਤੀਤ ਹੋ ਚੁੱਕੇ ਹਨ,
ਇਹ ਦਿਸ਼ ਲਿਖਦਾ ਸਰਸਾ ਹੈ ਸ਼ਿਖਾ,
ਇਸ ਪਾਸੇ ਵੱਲ ਵੱਧ ਇਹ ਲੇਖਾ ਨਿਕਲਦਾ ਹੈ,
ਆਨ ਆਨ ਤੁਮ ਨੀਤ ਚਾਰੂ,
ਤੁਸੀਂ ਆ ਆ ਕਰਕੇ ਰੋਜ਼ ਹੀ ਮੈਨੂੰ ਕਹਿੰਦੇ ਹੋ,
ਬੁੱਧੀ ਖੂਬਤ ਦਰਬ ਤੁਮਾਰੂ,
ਬੁੱਧੀ ਨਾਨਕ ਹੈ ਆਪ ਜੀ ਦੇ ਧਨ ਨੂੰ ਗਵਾੜਿਆ ਹੈ,
ਜੋ ਸੰਵਾਰ ਰੀਤ ਅਵਨੇਕੇ,
ਚੰਗੇ ਤਰੀਕੇ ਨਾਲ ਸਾਰੀ ਉਹ ਮਰਿਆਦਾ ਨੂੰ ਸੰਭਾਲ ਲੈਣਾ ਕਰੋ,
ਕਰੀਏ ਬਾਤ ਭਾਵ ਤੇ ਜੇ ਕੇ,
ਇਸ ਤਰ੍ਹਾਂ ਮਨ ਨੂੰ ਭਾਉਂਦੀ ਗੱਲ ਕਰ ਲੈਣਾ ਕਰੋ,
ਨਵੀਂ ਸਿੰਧ ਸੁਣ ਜਾਦੂ ਰਾਈ,
ਉਸ ਵਕਤ ਜਾਦੂ ਰਾਈ ਨਾਮ ਦਾ ਇੱਕ ਮੁਨਸ਼ੀ ਸੀ,
ਹੁਣ ਤ੍ਰਿਦੈ ਹੋਈ ਮਨ ਭਾਈ,
ਉਸਨੇ ਮਨ ਵਿੱਚ ਵਿਚਾਰ ਕੀਤੀ ਕਿ ਜੋ ਮੈਂ ਚਾਹੁੰਦਾ ਸਾਂ ਉਹੀ ਗੱਲ ਹੋ ਗਈ ਹੈ,
ਤਿੰਨ ਜੂ ਤਨ ਬਹੁ ਬਾਦ ਗਵਾਇਆ,
ਇਹਨਾਂ ਨੇ ਜਿਹੜਾ ਮੋਦੀ ਖਾਨੇ ਦੇ ਵਿੱਚ ਬਹੁਤ ਸਾਰਾ ਧਨ ਗਵਾਇਆ ਹੈ,
ਉੱਠ ਨਾ ਦਿਉਂ ਲਿਉਂ ਇਹ ਥਾਂ,
ਉਹ ਸਾਰਾ ਧਨ ਇਹਨਾਂ ਗਵਾ ਤਾਂ ਇਹਨਾਂ ਨੂੰ ਘਾਟਾ ਪਵੇਗਾ, ਇਸ ਕਰਕੇ ਮੈਂ ਇਹਨਾਂ ਨੂੰ ਹੁਣ ਇੱਥੋਂ ਉੱਠਣ ਨਹੀਂ ਦੇਵਾਂਗਾ,
ਬਾਹਰ ਨਾ ਬੈਠੇ ਮੋਦੀ ਖਾਨੇ,
ਫਿਰ ਦੁਬਾਰਾ ਵਿੱਚ ਮੋਦੀ ਖਾਨੇ ਵਿੱਚ ਜਾ ਕਰਕੇ ਬੈਠਣਗੇ ਨਹੀਂ,
ਦੇਈ ਨਾ ਰਿਸ਼ਵਤ ਹਮੈ ਨਾ ਜਾਣੇ,
ਇਹ ਹੁਣ ਰਿਸ਼ਵਤ ਖੋਰ ਸਨ ਤੇ ਮਹਾਰਾਜ ਨੇ ਕੋਈ ਰਿਸ਼ਵਤ ਦਿੱਤੀ ਨਹੀਂ, ਇਸ ਕਰਕੇ ਇਹ ਮਨ ਵਿੱਚ ਖੜਦੇ ਨੇ ਤੇ ਕਹਿੰਦੇ ਨੇ ਕਿ ਮੋਦੀ ਖਾਨਾ ਲਟਾ ਦਿੱਤਾ ਹੈ, ਇਸ ਕਰਕੇ ਧਨ ਨੂੰ ਬਹੁਤਾ ਗਵਾਇਆ ਹੈ, ਇੱਥੇ ਹੁਣ ਇਹਨਾਂ ਨੂੰ ਘਾਟਾ ਪਵੇਗਾ ਤੇ ਮੈਂ ਇਹਨਾਂ ਨੂੰ ਉੱਠਣ ਨਹੀਂ ਦੇਣਾ, ਜਿੰਨਾ ਚਿਰ ਧਨ ਵਾਪਸ ਨਹੀਂ ਕਰਦੇ ਮਾਇਆ ਨੂੰ ਉਹਨਾਂ ਚਿਰ ਤੱਕ ਮੈਂ ਇਹਨਾਂ ਨੂੰ ਜਾਣ ਨਹੀਂ ਦੇਣਾ ਹੈ,
ਮਿਲ ਵੈਸੇ ਦੋਨੋਂ ਇੱਕ ਖਾਨਾ,
ਦੋਵੇਂ ਜਾਣੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਜਿਹੜਾ ਉਹ ਜਾਦੂ ਰਾਜ ਮੁਨਸ਼ੀ, ਉਹ ਦੋਵੇਂ ਜਾਣੇ ਸੱਚੇ ਪਾਤਸ਼ਾਹ ਜੀ ਤੇ ਜਾਦੂ ਰਾਜ ਇੱਕ ਥਾਂ ਤੇ ਬੈਠ ਗਏ ਹਨ,
ਲੇਖਾ ਹੋਵਨ ਲਗੂ ਮਹਾਨਾ,
ਬਹੁਤ ਭਾਰੀ ਲੇਖਾ ਹੋਣ ਲੱਗਾ ਹੈ,
ਰਸਮ ਲਿਖਾਇਓ ਆਮਦ ਦਰਬਾ,
ਪਹਿਲਾਂ ਜਿਹੜੀ ਆਮਦਨ ਹੋਈ ਹੈ ਉਹ ਸਾਰੀ ਲਿਖਾ ਦਿੱਤੀ ਹੈ,
ਲਓ ਨਿਰਪਤ ਟੈਗ ਤੇ ਜੋ ਸਰਬਾ,
ਰਾਜੇ ਦੇ ਕੋਲੋਂ ਪਿੱਛੇ ਆਪਾਂ ਸੁਣ ਕੇ ਆਏ ਸੀ 135 ਰੁਪਏ 1700 ਹੋਰ, ਉਹ ਸਾਰੇ ਸਤਿਗੁਰਾਂ ਨੇ ਪਹਿਲਾਂ ਲਿਖਾ ਦਿੱਤੇ ਹਨ,
ਲਿਖਣ ਲੱਗੇ ਪੁਣ ਖਰਚ ਮਹਾਨਾ,
ਇਹ ਜਿਹੜਾ ਖਰਚ ਹੋਇਆ 1700 ਤੇ 135 ਰੁਪਏ ਜਿਹੜੇ ਉੱਪਰ ਹੋਰ ਸਨ, ਉਹਦੇ ਨਾਲ ਜਿਹੜਾ ਸਮਾਨ ਲਿਆਂਦਾ ਸੀ ਹੱਥ ਨੂੰ ਚਲਾਉਣ ਦੇ ਵਾਸਤੇ ਉਹ ਵੀ ਸਾਰਾ ਲਿਖਾ ਦਿੱਤਾ ਹੈ,
ਜੇ ਕੋ ਅੰਤ ਪਠਨ ਵਿਦ ਜਾਨਾ,
ਇਸ ਦਾ ਜਿਹੜਾ ਵਿਧੀ ਹੈ ਜਿਸ ਦਾ ਅੰਤ ਪਾਉਣਾ ਬੜਾ ਔਖਾ ਹੈ,
ਮਹਾਕੁਟਲ ਬਹੁ ਪਾਏ ਆ ਰਾਵਣ,
ਇਹ ਜਿਹੜਾ ਬੜੀ ਖੋਟੀ ਚਾਲ ਵਾਲਾ ਸੀ ਮੁਨਸ਼ੀ ਜਾਦੂ ਰਾਜ, ਬੜੀਆਂ ਅੜਾਈਆਂ ਪਾ ਰਿਹਾ ਵਿੱਚ ਅੜਾਉਣੀਆਂ ਪਾ ਰਿਹਾ ਹੈ,
ਜ਼ਰੂਰ ਵਚਨ ਕਹੇ ਹੀ ਤੋ ਡਰਾਵਣ,
ਸਤਿਗੁਰਾਂ ਨੂੰ ਡਰਾਉਣ ਦੇ ਵਾਸਤੇ ਬੜੇ ਕਰੜੇ ਵਚਨ ਕਰਦਾ ਹੈ,
ਗਰਵ ਕਰੇ ਜੋ ਰਿੰਗਣ ਜੇਤੇ,
ਰਿੰਗਣ ਜੋਤੀ ਕਹਿੰਦੇ ਨੇ ਟਟਹਿਣੇ ਨੂੰ, ਟਟਹਿਣੇ ਦੇ ਵਾਂਗ ਗੁਰੂ ਪਿਆਰ ਹੰਕਾਰ ਕਰਦਾ ਹੈ,
ਰਵਹਿ ਦਬਾਵ ਹੈ ਨਿਜੈ ਉਦੋਤੇ,
ਜੋਤ ਦੇ ਨਾਲ ਸੂਰਜ ਦੇ ਪ੍ਰਤਾਪ ਨੂੰ ਦਬਾਉਣਾ ਚਾਹੁੰਦਾ, ਹੁਣ ਛੋਟਾ ਜਿਹਾ ਟਟਹਿਣਾ ਹੋਵੇ ਜਿਹੜਾ ਰਾਤ ਨੂੰ ਜੁਗਨੂੰ ਹਨੇਰੀ ਰਾਤ ਨੂੰ ਡਗਦਾ ਬੁਝਦਾ ਹੁੰਦਾ ਹੈ, ਉਹਦੇ ਉਹ ਗੁਰੂ ਪਿਆਰੇ ਸੂਰਜ ਦੇ ਪ੍ਰਤਾਪ ਨੂੰ ਕਿਸ ਤਰ੍ਹਾਂ ਦਬਾ ਸਕਦਾ, ਦਬਾ ਨਹੀਂ ਸਕਦਾ, ਇਸ ਤਰੀਕੇ ਨਾਲ ਸਤਿਗੁਰੂ ਸਾਹਿਬ ਜੀ ਸੂਰਜ ਦੇ ਵਾਂਗੂ ਨੇ ਇਹ ਜਿਹੜਾ ਮੁਨਸ਼ੀ ਜਾਦੋ ਰਾਹੀ ਹੈ ਉਸ ਟਹਿਣੇ ਦੇ ਵਾਂਗੂ ਹੈ।
ਮਹਾਮੰਦ ਮਤ ਜਾਣੈ ਨਾਹੀ,
ਮੰਦੀ ਮਤ ਵਾਲਾ ਜਾਣਦਾ ਨਹੀਂ ਹੈ।
ਇਹ ਕਰਤਾਰ ਰੂਪ ਭਾਵ ਮਾਹੀ,
ਪਰਮੇਸ਼ਰ ਦਾ ਸਰੂਪ ਨੇ ਸੰਸਾਰ ਨੂੰ ਤਾਰਨ ਵਾਸਤੇ ਆਏ ਹਨ।
ਪੰਜ ਦਿਵਸ ਲਓ ਲੇਖਾ ਭਾਰਾ,
ਪੰਜ ਦਿਨਾਂ ਤੱਕ ਬੜਾ ਭਾਰੀ ਲੇਖਾ ਹੋਇਆ ਹੈ।
ਕਰਤ ਬਾਦ ਬਹੁ ਲਿਖਿਓ ਗਵਾਰ,
ਸਾਰਾ ਝਗੜਾ ਕਰਦਾ ਮੂਰਖ ਇਹ ਜਾਦੋ ਰਾਜ ਮੁਨਸ਼ੀ ਲਿਖਦਾ ਹੈ।
ਗਿਣੇ ਤੀਨ ਸੈ ਬਹੁਰ ਇੱਕੀ ਸਾ,
ਫੇਰ 321 ਰੁਪਏ ਗਿਣੇ ਹਨ।
ਦਿਨੇ ਸਿੱਖੂ ਸ੍ਰੀ ਜਗਦੀਸ਼ਾ,
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 321 ਰੁਪਏ ਉਹਨਾਂ ਵੱਲ ਵੱਧ ਗਏ ਹਨ।
ਹੋਰ ਬਸੂਰਤ ਮੂਰਖ ਮਾਨੇ,
ਇਹ ਮੂਰਖ ਜਿਹੜਾ ਮਾਨੀ ਹੰਕਾਰੀ ਹੈ ਹਿਰਦੇ ਦੇ ਵਿੱਚ ਹੁਣ ਬੜਾ ਝੂਟਦਾ ਹੈ।
ਬੁੜ ਗਏ ਤਤਸ਼ਨ ਬਿਨ ਪਾਣੀ,
ਬਿਨਾਂ ਪਾਣੀ ਤੋਂ ਛੇਤੀ ਦੇ ਨਾਲ ਡੁੱਬ ਗਿਆ ਸ਼ਰਮ ਦੇ ਵਿੱਚ ਹੀ।
ਮਾਮਾ ਬੁਲਾਖਾ ਰਾਖਣ ਊਰਾ,
ਕਹਿਣ ਲੱਗਾ ਮੇਰੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਮੈਂ ਇਹਨਾਂ ਨੂੰ ਘਾਟਾ ਪਾਵਾਂਗਾ, ਉਹ ਇੱਛਾ ਪੂਰੀ ਨਹੀਂ ਹੋਈ ਹੈ।
ਲੇਕਿਨ ਕਸਤੈ ਭਉ ਨਾ ਪੂਰਾ,
ਘਾਟਾ ਦਾ ਕੀ ਪੈਣਾ, ਪੂਰੇ ਵੀ ਨਹੀਂ ਹੋਏ ਸਗੋਂ ਵੱਧ ਗਏ ਹਨ 321 ਰੁਪਏ ਇਹਨਾਂ ਦੇ।
ਵਾਰ ਵਾਰ ਨਿਰਪਤੇ ਧਨ ਲੀਨਾ,
ਤਿੰਨ ਵਾਰੀ ਹਿਸਾਬ ਕਿਤਾਬ ਹੋਇਆ ਤੇ ਹਰ ਵਾਰੀ ਇਹਨਾਂ ਦੇ ਜਿਹੜੇ ਪੈਸੇ ਇਹਨਾਂ ਦੀ ਮਾਇਆ ਰਾਜੇ ਦੇ ਵੱਲੇ ਵੱਧ ਜਾਂਦੀ ਹੈ।
ਜਿਸ ਦਿਨ ਅਦਕ ਲੁਟਾਵਨ ਕੀਨਾ,
ਖਾਨੇ ਦੇ ਵਿੱਚ ਬੈਠ ਕਰਕੇ ਰਾਤ ਅਤੇ ਦਿਨ ਬਹੁਤ ਸਾਰੇ ਪਦਾਰਥਾਂ ਨੂੰ ਲੁਟਾਉਂਦੇ ਵੀ ਹਨ।
ਲੇਨ ਹਾਰ ਤਨ ਰਹੂ ਬਹੋਰ,
ਇਹਨਾਂ ਦਾਨ ਦੇ ਕਰਕੇ ਫਿਰ ਲੈਣ ਵਾਲੇ ਹੀ ਰਹੇ ਹਨ।
ਅਚਰਜ ਲੱਖ ਨਾ ਸਖਤ ਮਤ ਮੋਰੇ,
ਮੇਰੀ ਮਤ ਇਸ ਹੈਰਾਨੀ ਜਨਕ ਗੱਲ ਨੂੰ ਜਾਣ ਨਹੀਂ ਸਕਦੀ ਹੈ।
ਗਮਨੋ ਸਦਨ ਬਦਨ ਬਹੁ ਲਾਜਾ,
ਫਿਰ ਬਹੁਤ ਹੀ ਸ਼ਰਮਸਾਰ ਹੋ ਕਰਕੇ ਆਪਣੇ ਘਰ ਨੂੰ ਚਲਾ ਗਿਆ ਹੈ।
ਦੇਉ ਨਾ ਉੱਤਰ ਕੋ ਟੈਗ ਰਾਜਾ,
ਰਾਜੇ ਦੇ ਕੋਲ ਜਾ ਕਰਕੇ ਕੋਈ ਵੀ ਉੱਤਰ ਨਹੀਂ ਦਿੱਤਾ ਹੈ।
ਆਪਣੇ ਆਪਣੇ ਪੰਕਜ ਨਹਿ ਲੋਚਨ,
ਤਰੀਕੇ ਨੇਤਰਾਂ ਵਾਲੇ ਸੱਚੇ ਪਾਤਸ਼ਾਹ ਜੀ ਹੱਟ ਵਾਲੇ ਪਾਸੇ ਤੁਰ ਪਏ ਹਨ।
ਆਨ ਵਿਰਾਜੇ ਬੰਧ ਵਿਮੋਚਨ,
ਆਪਣੇ ਸਿੱਖਾਂ ਦੇ ਦਾਸਾਂ ਦੇ ਬੰਧਨਾਂ ਨੂੰ ਵਿਮੋਚਨ ਕੱਟਣ ਵਾਲੇ ਸੱਚੇ ਪਾਤਸ਼ਾਹ ਜੀ ਆ ਕਰਕੇ ਹੱਟ ਉੱਪਰ ਬਿਰਾਜਮਾਨ ਹੋ ਗਏ ਹਨ।
ਕਰਤਾ ਚਿੰਤ ਚੀਤ ਜੈ ਰਾਮ,
ਭਾਈਆ ਜੈ ਰਾਮ ਜੀ ਦਾ ਚਿੱਤ ਚਿੰਤਾ ਰੂਪੀ ਨਦੀ ਦੇ ਵਿੱਚ ਵਹਿ ਰਿਹਾ ਸੀ।
ਪਯੋ ਜਾਤ ਥੋ ਅੱਠੋ ਜਮ,
ਉਹਨਾਂ ਦਾ ਚਿੱਤ ਅੱਠੋ ਜਾਮ ਅੱਠੇ ਪੈਰ ਚਿੰਤਾ ਦੀ ਨਦੀ ਵਿੱਚ ਵਹਿ ਰਿਹਾ ਸੀ।
ਸੁਣੀ ਗਿਰਾ ਔਰ ਹਰਖੈ ਕਰਨੀ,
ਜਦੋਂ ਇਹ ਬਾਣੀ ਸੁਣੀ ਕਿ ਗੁਰੂ ਨਾਨਕ ਦੇ ਮਹਾਰਾਜ ਦਾ ਵਾਧਾ ਹੋਇਆ ਤਾਂ ਬੜਾ ਭਾਰੀ ਖੁਸ਼ ਹੋ ਗਿਆ ਹੈ।
ਪਯੋ ਧੀਰ ਪਾਈ ਜਨ ਤਰਨੇ,
ਇਸ ਤਰੀਕੇ ਨਾਲ ਮਾਨੋ ਕਿ ਕਿਸੇ ਡੁੱਬਦੇ ਹੋਏ ਨੂੰ ਬੇੜੀ ਪ੍ਰਾਪਤ ਹੋ ਜਾਵੇ, ਇਸ ਤਰ੍ਹਾਂ ਗਿਰਜ ਰੂਪੀ ਬੇੜੀ ਪ੍ਰਾਪਤ ਹੋ ਗਈ ਹੈ।
ਤੋਰਨ ਗਮਨੋ ਨਿਕਟ ਨਿਰਪਾਲਾ,
ਇਸੀ ਦੇ ਨਾਲ ਭਾਈਆ ਜੈ ਰਾਮ ਜੀ ਰਾਜੇ ਦੇ ਪਾਸ ਪਹੁੰਚੇ ਹਨ।
ਬੋਲੂ ਬਾਣੀ ਬਿਸਦ ਵਿਸਾਲਾ,
ਉਜਲ ਬਚਨ ਕੀਤੇ ਹਨ ਉਸ ਵਕਤ।
ਪੰਜ ਦਿਵਸ ਲਓ ਲੇਖਾ ਕੀਨੋ,
ਐ ਰਾਜਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਆਪ ਜੀ ਦੇ ਮੁਨ ਜਾਦੋ ਰਾਜ ਨੇ ਪੰਜ ਦਿਨਾਂ ਤੱਕ ਬੜਾ ਭਾਰੀ ਹਿਸਾਬ ਕਿਤਾਬ ਕੀਤਾ ਹੈ।
ਸਗਰੂ ਅਬ ਪੂਰਨ ਪਾਚੀਨੋ,
ਜਾਣ ਲੈਣਾ ਕਰੋ ਕਿ ਸਾਰਾ ਹਿਸਾਬ ਕਿਤਾਬ ਹੁਣ ਪੂਰਾ ਹੋ ਗਿਆ ਹੈ।
ਸੁਣ ਬੂਝ ਤੋਂ ਨਿਰਪ ਸੰਸਾਰ ਜਾਸੂ,
ਇਸ ਤਰ੍ਹਾਂ ਸੁਣ ਕਰਕੇ ਉਹ ਜਿਹੜਾ ਰਾਜਾ ਜਿਹਨੂੰ ਬੜਾ ਭਾਰੀ ਸ਼ੰਕਾ ਸੀ ਉਹ ਕਹਿਣ ਲੱਗਾ ਹੈ,
ਕਿਸ ਕੀ ਸ਼ੇਸ਼ ਰਹੀ ਕਿਸ ਪਾਸੋ,
ਉਸਨੇ ਪੁੱਛਿਆ ਕਿ ਕਿਸ ਦਾ ਵਾਧਾ ਕਿਸ ਦੇ ਪਾਸੇ ਵੱਲ ਨਿਕਲਿਆ ਹੈ।
ਬਹਿ ਜੈ ਰਾਮ ਸੁਧ ਮੋਹੇ ਨਾ ਸਾਰੇ,
ਜੈ ਰਾਮ ਜੀ ਕਹਿੰਦੇ ਮੈਨੂੰ ਸਾਰੀ ਜਿਹੜੀ ਖਬਰ ਸਾਰੀ ਗੱਲ ਦਾ ਮੈਨੂੰ ਪੂਰਾ ਪਤਾ ਨਹੀਂ ਹੈ।
ਨਵੀ ਸਿੰਧ ਨਿਧਲਿਓ ਆਕਾਰੇ,
ਜਿਹੜਾ ਤੁਹਾਡਾ ਮੁਨਸ਼ੀ ਹੈ ਜਾਦੋ ਰਾਈ ਉਸ ਨੂੰ ਬੁਲਾ ਲੈਣਾ ਕਰੋ।
ਮਾਸਰ ਅਗਨ ਸੰਗ ਜੇ ਛਾਤੇ,
ਇਸਦੀ ਛਾਤੀ ਈਰਖਾ ਰੂਪੀ ਅਗਨੀ ਦੇ ਨਾਲ ਇਸੇ ਤਰੀਕੇ ਨਾਲ ਕ੍ਰੋਧ ਰੂਪੀ ਅੱਗ ਦੇ ਨਾਲ ਸੜਦੀ ਹੈ।
ਜਰਤ ਰਹਿਤ ਜਿਵੇਂ ਹੋਤ ਅਰਾਤੇ,
ਉਹ ਤਾਂ ਐ ਅੱਗ ਦੇ ਵਿੱਚ ਕ੍ਰੋਧ ਰੂਪੀ ਅੱਗ ਦੇ ਵਿੱਚ ਮੱਚਦਾ ਜਿਵੇਂ ਸਾਡਾ ਦੁਸ਼ਮਣ ਹੋਵੇ।
ਸਭ ਨਵਾਬ ਨਿਜ ਦਾਸ ਬਿਠਾਇਆ,
ਨਵਾਬ ਦੌਲਤ ਖਾਂ ਨੇ ਆਪਣਾ ਇੱਕ ਨੌਕਰ ਭੇਜਿਆ ਹੈ।
ਤੂਰ ਨੇ ਆਪਣੇ ਨਿਕਟ ਬੁਲਾਇਆ,
ਇਸ ਨਾਲ ਮੁਨਸ਼ੀ ਜਿਹੜਾ ਜਾਦੋ ਰਾਈ ਸੀ ਉਸਨੂੰ ਆਪਣੇ ਕੋਲ ਬੁਲਾ ਲਿਆ ਹੈ।
ਕਿਵ ਗਿਣਤੀ ਮੈਂ ਕੀਨ ਨਵੇਰਾ,
ਪੁੱਛਣਾ ਕੀਤਾ ਹਿਸਾਬ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਨਿਬੇੜਾ ਕੀਤਾ ਹੈ,
ਕਿਸ ਦੇ ਸੰਸ਼ੇਸ਼ ਕੰਧੇਰੇ,
ਕਿਸ ਦੇ ਪਾਸੇ ਵੱਲ ਵਾਧਾ ਨਿਕਲਿਆ ਹੈ।
ਬੋਲੂ ਬੈਨ ਬਦਨ ਬਾਡ ਬਰੀਡਾ,
ਇਸ ਤਰੀਕੇ ਨਾਲ ਬੜਾ ਸ਼ਰਮਸਾਰ ਹੋ ਕਰਕੇ ਜਿਹਦਾ ਮੁੱਖ ਬੜਾ ਲੱਜਾ ਦੇ ਸਹਿਤ ਕਹਿਣ ਲੱਗਾ ਹੈ,
ਕਹਿਣਾ ਸਖਤ ਜਿਵ ਮਾਨਤ ਪੀੜਾ,
ਕਹਿ ਨੀ ਸਕਦਾ ਕਹੀ ਨੀ ਜਾਂਦੀ ਆਪਣੇ ਹਿਰਦੇ ਦੇ ਵਿੱਚੋਂ ਉਹਦੇ ਕੋਲੋਂ ਗੱਲ, ਜਿਵੇਂ ਮਾਨੋ ਕਿ ਕਹਿਣ ਲੱਗੇ ਉਸਨੂੰ ਦੁੱਖ ਪੀੜ ਹੁੰਦੀ ਹੋਵੇ।
ਵਿਦਤ ਬਾਦ ਮੋਦੀ ਖੁਆ ਤਨ ਕੋ,
ਕਹਿਣ ਲੱਗਾ ਇਹ ਗੱਲ ਪ੍ਰਗਟ ਹੈ ਸਾਰੇ ਨਗਰ ਦੇ ਵਿੱਚ, ਜਿਹੜਾ ਆਪਣਾ ਮੋਦੀ ਹੈ ਨਾਨਕ ਉਹ ਪ੍ਰਤੱਖ ਹੀ ਧਨ ਨੂੰ ਗਵਾ ਰਿਹਾ ਹੈ।
ਦੀਪਤ ਦਾ ਰੰਕਨ ਅਣਗਨ ਕੋ,
ਸਦਾ ਹੀ ਰੋਜ਼ ਬੇਅੰਤ ਜਿਹੜੇ ਮਨੁੱਖ ਹਨ ਮੰਗਦੇ ਹਨ, ਆ ਕਰਕੇ ਮੰਗਦੇ ਉਹਨਾਂ ਨੂੰ ਦਿੰਦੇ ਹਨ।
ਲੇਖੇ ਮੈਂ ਨਿਤ ਸ਼ੇਖ ਨਿਕਾਲਤਾ,
ਜਦੋਂ ਲੇਖਾ ਹੁੰਦਾ ਤਿੰਨ ਵਾਰੀ ਹਿਸਾਬ ਕਿਤਾਬ ਹੋਇਆ ਤਿੰਨੇ ਵਾਰੀ ਉਹਨਾਂ ਦਾ ਵਾਧਾ ਨਿਕਲ ਜਾਂਦਾ ਹੈ।
ਜਾਏ ਨਾ ਪਾਇਓ ਕਾਸ਼ ਤੇ ਆਸ਼ਾ,
ਉਹਨਾਂ ਦਾ ਜਿਹੜਾ ਆਸ਼ਾ ਹੈ ਸਿਧਾਂਤ ਹੈ ਉਹ ਜਾਣਿਆ ਨਹੀਂ ਜਾਂਦਾ ਹੈ।
ਮੈਂ ਲੇਖਾ ਕੀਨ ਸ਼ੁਮਾਰ,
ਮੈਂ ਬੇਅੰਤ ਬੜਾ ਭਾਰੀ ਲੇਖਾ ਹਿਸਾਬ ਕਿਤਾਬ ਕੀਤਾ ਹੈ।
ਬਹੁਤ ਬਹੁਤ ਲਿਖ ਬਹੁਤ ਵਿਚਾਰ,
ਮੈਂ ਵਾਰ ਵਾਰ ਲਿਖਣਾ ਕੀਤਾ, ਵਾਰ ਵਾਰ ਵਿਚਾਰ ਕਰਕੇ ਹਿਸਾਬ ਕਿਤਾਬ ਕੀਤਾ ਹੈ।
ਕਿੰਨੇ ਤੀਨ ਤੈ ਸੰਗ ਇੱਕੀ ਸਾ,
321 ਰੁਪਏ ਗਿਣੇ ਹਨ।
ਤੁਮ ਦਿਸ ਪਹੁੰਚੇ ਸੁਣੋ ਛੱਤੀ ਸਾ,
ਹੈ ਰਾਜਨ ਸੁਣੋ ਆਪ ਜੀ ਦੇ ਵੱਲੇ ਨਾਨਕ ਦੇ 321 ਰੁਪਏ ਵੱਧ ਗਏ ਹਨ।
ਸਭ ਨਵਾਬ ਬੋਲੂ ਬਿਸ ਮਾਨਿਓ,
ਉਦੋਂ ਨਵਾਬ ਦੌਲਤ ਖਾਂ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਹੈ,
ਮੁਜਤਿਕ ਬਹੁਤ ਤਨਹਾਨ ਵਖਾਨਿਓ,
ਮੇਰੇ ਕੋਲ ਬਹੁਤ ਸਾਰੇ ਮਨੁੱਖਾਂ ਨੇ ਆ ਕਰਕੇ ਕਹਿਣਾ ਕੀਤਾ ਹੈ,
ਮੋਦੀ ਹੋਏ ਪਲਾਇਨ ਕਬ ਹੈ,
ਮੋਦੀ ਹੈ ਜਿਹੜਾ ਤੇਰਾ ਕਿਸੇ ਦਿਨ ਭੱਜ ਜਾਵੇਗਾ,
ਦਰ ਵਿਸਵਾਰ ਲਿਓ ਨਿਜ ਸਾਵੇ,
ਤਰੀਕੇ ਨਾਲ ਸਾਰਾ ਧਨ ਸੰਭਾਲ ਲੈਣਾ ਕਰੋ।
ਦੁਸ਼ਟ ਕ੍ਰਿਸ਼ਨ ਬੋਲਤ ਬਚ ਝੂਠੇ,
ਜਿਹੜੇ ਦੁਸ਼ਟ ਅਤੇ ਚੁਗਲੀ ਕਰਨ ਵਾਲੇ ਲੋਕ ਸਨ ਉਹ ਝੂਠੇ ਬਚਨ ਬੋਲਦੇ ਸਨ,
ਦੇਖ ਸਕਣ ਮਾਤਰ ਮੂਠੇ,
ਇਸ ਤਰੀਕੇ ਨਾਲ ਮਾਤਰ ਕਹਿੰਦੇ ਨੇ ਈਰਖਾ ਨੂੰ, ਈਰਖਾ ਦੇ ਵਿੱਚ ਲੁੱਟੇ ਹੋਏ ਸ਼ੁਭ ਗੁਣਾਂ ਤੋਂ ਸਤਿਗੁਰਾਂ ਦੀ ਵਡਿਆਈ ਨੂੰ ਵੇਖ ਨਹੀਂ ਸਕਦੇ ਹਨ।
ਦਾਨ ਦੇਣ ਤੇ ਸਰਸਤ ਮੋਦੇ,
ਮੋਦੀ ਨਾਨਕ ਹੈ ਜਿਹੜਾ ਦਾਨ ਦੇ ਰਿਹਾ ਸਾਰਿਆਂ ਨੂੰ ਹੀ,
ਅਗਰ ਦੂਸ਼ਣ ਭੂਪਤ ਲੋਦੇ,
ਇਸ ਤਰ੍ਹਾਂ ਕਹਿ ਕਰਕੇ ਜਿਹੜਾ ਰਾਜਾ ਸੀਤਾ ਦੌਲਤ ਖਾਂ ਲੋਧੀ ਚੁੱਪ ਹੋ ਗਿਆ ਹੈ।
ਤਬ ਜੈ ਰਾਮ ਬੋਲੋ ਸੁਣ ਰਹੋ,
ਤਦੋਂ ਭਾਈਆ ਜੈ ਰਾਮ ਬੋਲੇ ਨੇ ਕਹਿਣ ਲੱਗੇ ਐ ਰਾਜਨ ਸੁਣੋ,
ਮੋਦੀ ਕਰ ਤਾਂ ਦਿਖਾਓ ਨਾ ਕਾਓ,
ਇਸ ਤਰ੍ਹਾਂ ਮੋਦੀ ਕਾਰ ਕਰ ਰਿਹਾ, ਨਾਨਕ ਕੰਮ ਕਰਦੇ ਨੇ ਮੋਦੀ ਖਾਨੇ ਦਾ, ਉਹਨਾਂ ਨੂੰ ਕਿਸੇ ਪ੍ਰਕਾਰ ਦੁਖੀ ਨਾ ਕਰੋ। ਅਥਵਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਟ ਦੀ ਕਾਰ ਚਲਾ ਰਹੇ ਨੇ ਤੇ ਕਿਸੇ ਨੂੰ ਦੁਖੀ ਨਹੀਂ ਕਰਦੇ ਹਨ।
ਧੰਨ ਸੰਚੈ ਨਰ ਜੇ ਪ੍ਰਪੰਚ,
ਜਿਹੜੇ ਪ੍ਰਪੰਚੀ ਸੰਸਾਰ ਦੇ ਲੋਕ ਹਨ ਉਹ ਧੰਨ ਨੂੰ ਇਕੱਠਿਆਂ ਕਰਦੇ ਹਨ।
ਦਾਨ ਦੇ ਤਮੋਹ ਰਖਤ ਨਾ ਸੰਚੇ,
ਅਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਦਾਨ ਦਿੰਦੇ ਨੇ, ਆਪਣੇ ਕੋਲ ਧੰਨ ਇਕੱਠਾ ਨਹੀਂ ਕਰਦੇ ਹਨ।
ਕਿਸ਼ਨ ਸਭਾ ਮੈਂ ਸੁਣ ਕਰ ਲਾ ਜੇ,
ਸਭਾ ਦੇ ਵਿਚ ਬੜੀ ਭਾਰੀ ਸਭਾ ਲੱਗੀ ਹੋਈ ਸੀ, ਉਹਦੇ ਵਿਚ ਕਾਜੀ ਮੁੱਲਾ ਦੀਵਾਨ ਖਜਾਨਚੀ ਹੋਰ ਸਾਰੇ ਬੈਠੇ ਹੋਏ ਸਨ, ਉਹ ਸੁਣ ਕਰਕੇ ਬਚਨ ਤੇ ਸਤਿਗੁਰਾਂ ਦਾ ਵਾਧਾ ਵੇਖ ਕਰਕੇ ਬੜੇ ਸ਼ਰਮਸਾਰ ਹੋਏ ਹਨ ਚੁਗਲ ਲੋਕ।
ਪਰ ਸ੍ਰੀ ਨਾਨਕ ਜਸ ਛਾਜੈ,
ਸਾਰਿਆਂ ਦੇ ਸਿਰ ਤੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਵਡਿਆਈ ਸ਼ੋਭਾ ਪਾ ਰਿਹਾ ਹੈ।
ਜੋ ਰਬ ਉਦੈ ਹੋਈ ਬਿਧ ਨੀਕੀ,
ਇਸ ਤਰੀਕੇ ਨਾਲ ਜਿਵੇਂ ਰਬ ਕਹਿੰਦੇ ਨੇ ਸੂਰਜ ਨੂੰ, ਜਿਵੇਂ ਸੂਰਜ ਚੰਗੇ ਤਰੀਕੇ ਦੇ ਨਾਲ ਉਦੇ ਹੋਵੇ।
ਦੀਪਕ ਦੀਪਤ ਪਰ ਹੀ ਫੀਕੀ,
ਜਦੋਂ ਸੂਰਜ ਚੜਦਾ ਸਾਰੀਆਂ ਲਾਈਟਾਂ ਦਾ ਸਾਰੇ ਦੇਵਿਆਂ ਦਾ ਪ੍ਰਕਾਸ਼ ਮੱਧਮ ਪੈ ਜਾਂਦਾ ਹੈ, ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਸਾਰਿਆਂ ਦੇ ਸਿਰ ਦੇ ਉੱਪਰ ਛਾ ਰਿਹਾ ਹੈ।
ਦੌਲਤ ਖਾਨ ਸਮਝ ਸਭ ਪੰਤੇ,
ਇਸ ਤਰ੍ਹਾਂ ਦੌਲਤ ਖਾਨ ਸੀ ਜਿਹੜਾ ਉਥੋਂ ਦਾ ਰਾਜਾ, ਸਾਰੇ ਤਰੀਕਿਆਂ ਦੇ ਨਾਲ ਸਮਝ ਗਿਆ ਹੈ।
ਦੇਣ ਤਨ ਸਾਤੇ,
ਹੁਣ ਹਿਰਦੇ ਦੇ ਵਿੱਚ ਚਾਹੁੰਦਾ ਹੈ ਕਿ ਮੈਂ ਸਤਿਗੁਰਾਂ ਨੂੰ ਹੋਰ ਦੇਣਾ ਕਰਾਂ।
ਪੁਸ਼ਪ ਦਾਸ ਪਠਾਏ ਬੁਲਾਇਆ,
ਪੁਸ਼ਪ ਜਿਹੜਾ ਖਜ਼ਾਨਚੀ ਉਸ ਨੂੰ ਇੱਕ ਨੌਕਰ ਨੂੰ ਭੇਜ ਕਰਕੇ ਖਜ਼ਾਨਚੀ ਨੂੰ ਬੁਲਾ ਲਿਆ ਹੈ।
ਨਿਕਟ ਬਿਠਾਇਓ ਬਚਨ ਲਾਇਆ,
ਖਜ਼ਾਨਚੀ ਨੂੰ ਆਪਣੇ ਕੋਲ ਬਿਠਾ ਕਰਕੇ ਦੌਲਤ ਖਾਂ ਲੋਧੀ ਜਿਹੜਾ ਕਹਿਣ ਲੱਗਾ ਹੈ,
ਸੁਣੋ ਭਵਾਨੀ ਦਾਸ ਤੂੰ ਤੋਰਨ,
ਹੈ ਭਵਾਨੀ ਦਾਸ, ਭਵਾਨੀ ਦਾਸ ਖਜ਼ਾਨਚੀ ਦਾ ਨਾਮ, ਉਹਨੂੰ ਦੌਲਤ ਖਾਂ ਲੋਧੀ ਕਹਿਣ ਲੱਗਾ ਹੈ, ਭਵਾਨੀ ਦਾਸ ਕੌਣ?
ਤੀਜਾ ਮੋਦੀ ਸ਼ੇਖ ਸਪੂਰਨ,
ਖੇਤੀ ਦੇ ਨਾਲ ਜਿੰਨਾ ਵਾਧਾ ਨਿਕਲਿਆ ਗੁਰੂ ਨਾਨਕ ਦੇਵ ਮਹਾਰਾਜ ਦਾ, 321 ਰੁਪਏ ਉਹਨੂੰ ਦੇਣਾ ਕਰੋ।
3000 ਦਿਓ ਤਨ ਔਰੇ,
ਅੱਗੇ ਸਤਿਗੁਰਾਂ ਦੇ 135 ਰੁਪਏ ਵੱਧ ਨਿਕਲੇ ਸਨ ਤੇ 1700 ਰੁਪਇਆ ਇਹਨੇ ਆਪਣੇ ਵੱਲੋਂ ਦਿੱਤਾ ਸੀ, ਹੁਣ ਸਤਿਗੁਰਾਂ ਦੇ 321 ਵੱਧ ਨਿਕਲੇ ਨੇ ਤੇ 3000 ਹੋਰ ਦੇਣ ਨੂੰ ਕਹਿ ਰਿਹਾ ਹੈ।
ਅੱਗੇ ਚੱਲ ਹੈ ਕਰ ਬਹੋਰੇ,
ਇਹ 3000 ਐ ਭਵਾਨੀ ਦਾਸ ਆਪਣੇ ਖਜ਼ਾਨੇ ਦੇ ਵਿੱਚੋਂ ਕੱਢ ਕਰਕੇ ਆਪਣੇ ਮੋਦੀ ਨਾਨਕ ਨੂੰ ਦੇ ਦੇਣਾ ਕਰ, ਜਿਸ ਕਰਕੇ ਹੋਰ ਕੰਮ ਵੱਧ ਜਾਵੇ ਆਪਣਾ।
ਸੁਣ ਕਰ ਗਮਨਿਓ ਜਾਂ ਖਜ਼ਾਨਾ,
ਸੁਣ ਕਰਕੇ ਉਹ ਜਿਹੜਾ ਖਜ਼ਾਨਚੀ ਭਵਾਨੀ ਦਾਸ ਜਿੱਥੇ ਖਜ਼ਾਨਾ ਸੀ ਰਾਜਾ ਉੱਥੇ ਚਲਾ ਗਿਆ ਹੈ।
ਨਿਕਟ ਹਕਾਰਿਓ ਕਿਰਪਾ ਨਿਧਾਨ,
ਤੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਕੋਲ ਬੁਲਾ ਲੈਣਾ ਕੀਤਾ ਹੈ।
ਗਿਣ ਕਰ ਤਨ ਦੀਨੀ ਤਿੰਨ ਸਾਤੇ,
3000 ਰੁਪਇਆ ਗਿਣ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੇ ਦਿੱਤਾ ਹੈ।
ਜੈਤੇ ਸਾਥੀ ਜਰਤ ਅਰਾਤੇ,
ਇਸ ਨੂੰ ਵੇਖ ਕਰਕੇ ਅਰਾਤੀ ਸਨ ਜਿਹੜੇ ਚੁਗਲ ਲੋਕ, ਚੁਗਲੀਆਂ ਕਰਨ ਵਾਲੇ ਦੁਸ਼ਮਣ ਸਨ, ਉਹਨਾਂ ਦੀ ਛਾਤੀ ਜਿਹੜੀ ਹੈ ਸੜਦੀ ਹੈ।
ਕੰਧੋ ਚਾਏ ਮੈਂ ਕਹਿ ਬਾਲਾ,
ਭਾਈ ਬਾਲਾ ਜੀ ਕਹਿੰਦੇ ਨੇ ਉਹ 3000 ਰੁਪਇਆ ਮੈਂ ਆਪਣੇ ਮੋਢੇ ਉੱਪਰ ਚੁੱਕ ਲਿਆ ਹੈ।
ਆਪਨ ਕਰ ਆਨੇ ਤਤਕਾਲਾ,
ਇਸ ਤਰੀਕੇ ਨਾਲ ਛੇਤੀ ਨਾਲ ਉਹ 3000 ਮੋਹਰਾਂ ਸਨ ਜਿਹੜੀਆਂ ਰੁਪਈਏ ਸਨ ਉਹ ਚੁੱਕ ਕਰਕੇ ਮੋਢੇ ਦੇ ਉੱਪਰ ਛੇਤੀ ਨਾਲ ਮੈਂ ਆਪਣੇ ਘਰ ਲੈ ਆਇਆ ਹਾਂ।
ਚੱਲ ਜੈ ਰਾਮ ਤਾਂ ਉੱਥੇ ਉਠਾਇਆ ਵਾ,
ਫਿਰ ਭਾਈਆ ਜੈ ਰਾਮ ਜੀ ਚੱਲ ਕਰਕੇ ਉੱਥੇ ਆ ਗਏ ਹਨ।
ਸੁੱਖ ਦਾ ਪਿੱਖ ਹਿਰਦਾ ਹਰਖਾ ਵਾ,
ਸੁੱਖ ਦਾ ਤੇ ਗੁਰੂ ਨਾਨਕ ਦੇ ਮਹਾਰਾਜ ਦਰਸ਼ਨ ਕਰਕੇ ਉਹਨਾਂ ਦਾ ਹਿਰਦਾ ਬੜਾ ਖੁਸ਼ ਹੋਇਆ ਹੈ।
3000 ਲੀਨ ਕਰ ਨਿਆਰੂ,
ਉਹ ਜਿਹੜਾ 3000 ਸੀ ਉਹ ਵੱਖਰਾ ਕਰ ਲੈਣਾ ਕੀਤਾ ਹੈ।
ਗੁਰੂ ਜੈ ਰਾਮ ਧਾਮ ਸੁਸਾਰੂ,
ਉਹ ਸਾਰੇ ਰੁਪਈਏ 3000 ਭਾਈਆ ਜੈ ਰਾਮ ਜੀ ਦੇ ਘਰ ਵਿਚ ਰੱਖ ਦਿੱਤੇ ਹਨ।
ਆਪਣ ਕਾਜਾ
ਇਸ ਤਰੀਕੇ ਨਾਲ ਜਿਹੜਾ ਬਾਕੀ ਉਸ ਰਕਮ ਦੇ ਵਿੱਚੋਂ 321 ਰੁਪਏ ਵਧੇ ਸਨ।
ਸੌਦਾ ਲੀਨ ਗਰੀਬ ਨਿਵਾਜਾ,
ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ 3000 ਰੁਪਇਆ ਭਾਈਆ ਜੈ ਰਾਮ ਦੇ ਘਰ ਰੱਖ ਦਿੱਤਾ। 321 ਰੁਪਏ ਸਨ ਜਿਹੜੇ ਉਹਦਾ ਗੁਰੂ ਪਿਆਰੇ ਸੌਦਾ ਲੈ ਆਉਂਦਾ ਹੱਕ ਦੇ ਵਾਸਤੇ।
ਕਰਨ ਲੱਗੇ ਕਾਰਜ ਪੁਨ ਪੈਸੇ,
ਜਿਵੇਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਮੋਦੀ ਖਾਨ ਦੇ ਕੰਮ ਨੂੰ ਕਰਦੇ ਸਨ ਉਸੇ ਤਰ੍ਹਾਂ ਕਰਨ ਲੱਗ ਪਏ ਹਨ।
ਮਨ ਉਦਾਰਤਾ ਪੂਰਵ ਜੈਸੇ,
ਪੂਰਵ ਜਿਸ ਤਰ੍ਹਾਂ ਪਹਿਲਾਂ ਸੀ ਮਨ ਦੇ ਵਿੱਚ ਉਦਾਰਤਾ ਦਾਨ ਕਰਨ ਦਾ ਸਵਾ, ਉਸੇ ਤਰ੍ਹਾਂ ਮਹਾਰਾਜ ਦਾਨ ਕਰ ਰਹੇ ਹਨ।
ਭਾਵੇਂ ਭੋਜਨ ਸਵੇ ਭਿਖਾਰੀ,
ਸਾਰੇ ਭਿਖਾਰੀ ਜਿਹੜੇ ਭੁੱਖੇ ਸਨ ਉਹ ਆ ਕਰਕੇ ਸਤਿਗੁਰਾਂ ਦੇ ਕੋਲੋਂ ਭੋਜਨ ਪ੍ਰਾਪਤ ਕਰਦੇ ਹਨ।
ਹਾਰ ਨਿਰਪ ਸੈਨਾ ਸਾਰੀ,
ਜਿਹੜੀ ਸਾਰੀ ਰਾਜੇ ਦੌਲਤ ਖਾਂ ਦੀ ਸੈਨਾ ਸੀ ਫੌਜ ਸੀ ਉਹ ਵੀ ਆ ਕਰਕੇ ਸਤਿਗੁਰਾਂ ਦੇ ਕੋਲੋਂ ਭੋਜਨ ਪ੍ਰਾਪਤ ਕਰਦੀ ਹੈ।
ਸਭ ਜੈ ਰਾਮ ਧਾਮ ਨਿਜ ਆਇਆ,
ਉਦੋਂ ਭਾਈਆ ਜੈ ਰਾਮ ਜੀ ਵੀ ਆਪਣੇ ਘਰ ਨੂੰ ਆ ਗਏ ਹਨ।
ਕਾਲੂ ਤਨੀਆ ਵਾਗਿਆ ਲਾਇਆ,
ਬਾਬੇ ਕਾਲੂ ਦੀ ਸਪੁੱਤਰੀ ਬੇਬੇ ਨਾਨਕੀ ਜੀ ਕਹਿਣ ਲੱਗੇ ਹਨ।
ਇਸ ਵਿੱਚ ਪਹਿਓ ਭਰਾ ਕੋ ਲੇਖਾ,
ਮਾਤਾ ਜੀ ਬੇਬੇ ਨਾਨਕੀ ਕਹਿਣ ਲੱਗੇ ਮੇਰੇ ਭਰਾ ਦਾ ਹਿਸਾਬ ਕਿਤਾਬ ਕਿਸ ਤਰ੍ਹਾਂ ਹੋਇਆ ਹੈ,
ਕਿਸ ਕੀ ਕਿਸ ਦੇਸੋ ਨਿਕਤੀ ਸ਼ਿਕਾ,
ਕਿਸ ਦੇ ਪਾਸੇ ਵੱਲ ਕਿਸ ਦਾ ਵਾਧਾ ਨਿਕਲਿਆ ਹੈ।
ਰਹੀ ਕਾਰ ਕਹਿ ਤਜੀਬ ਹੋਰੇ,
ਸਤਿਗੁਰਾਂ ਨੇ ਮੋਦੀ ਖਾਨੇ ਦੀ ਕਾਰ ਨੂੰ ਕੰਮ ਨੂੰ ਛੱਡ ਦਿੱਤਾ ਹੈ ਕਿ ਜਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੁਬਾਰਾ ਫੇਰ ਕਰਨ ਲੱਗ ਪਏ ਹਨ।
ਜਿਵਤ ਪਾਂਚ ਲੋ ਗਿਣਤੀ ਟੋਰੇ,
ਅਤੇ ਦਿਨ ਪੰਜ ਦਿਨਾਂ ਤੱਕ ਬੜਾ ਭਾਰੀ ਲੇਖਾ ਹੁੰਦਾ ਰਿਹਾ ਹੈ।
ਬੋਲੂ ਤਬ ਜੈ ਰਾਮ ਅਦੰਬਾ,
ਭਾਈਆ ਜੈ ਰਾਮ ਜੀ ਬੋਲੇ ਹਨ।
ਨਿਤ ਦੇਖਤ ਮੁਝ ਹੂਤ ਅਚੰਬਾ,
ਕਹਿੰਦਾ ਕਿ ਰੋਜ਼ ਹੀ ਮੈਨੂੰ ਵੇਖ ਕਰਕੇ ਬੜੀ ਹੈਰਾਨੀ ਹੁੰਦੀ ਹੈ।
ਸਦਾ ਫਕੀਰਨ ਕੀ ਦਰ ਭੀਰਾ,
ਸਦਾ ਹੀ ਹਮੇਸ਼ਾ ਹੀ ਸਤਿਗੁਰਾਂ ਦੇ ਹੱਟ ਦੇ ਉੱਪਰ ਦਰਵਾਜੇ ਦੇ ਉੱਪਰ ਭਿਖਾਰੀਆਂ ਦੀ ਭੀੜ ਲੱਗੀ ਰਹਿੰਦੀ ਹੈ।
ਸਭ ਕੋ ਦੇਵੈ ਗੁਣੀ ਗਹਿਰਾ,
ਉਹਨਾਂ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਨੂੰ ਦਾਨ ਦਿੰਦੇ ਹਨ।
ਲੇਨੇ ਕਰਨ ਦਿਖੇ ਭਰਿਆ,
ਦੇਖਾ ਕਰਨ ਦੇ ਵਿੱਚ ਜੋਰੋ ਜੋਰੀ ਬਦੋ ਬਦੀ ਹੀ,
ਸਾਡੇ ਆਪਣੀ ਸ਼ੇਖ ਵਧਾਏ,
ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣਾ ਵਾਅਦਾ ਕੱਟ ਲੈਂਦੇ ਹਨ।
ਲੇਖ ਸਹਾਰੇ ਆਦਿਕ ਪ੍ਰਵੀਨਾ,
ਤੇ ਹਿਸਾਬ ਦੇ ਵਿੱਚ ਬੜੇ ਜਿਹੜੇ ਚਤਰ ਲੋਕ ਸਨ ਉਹ ਹਿਸਾਬ ਕਿਤਾਬ ਕਰਕੇ ਹਾਰ ਗਏ ਹਨ।
ਲੱਜਤ ਪੇ ਮਨ ਅਚਰਜ ਚੀਨਾ,
ਲੱਜਤ ਸ਼ਰਮਸਾਰ ਹੋਏ ਨੇ ਤੇ ਮਨ ਵਿੱਚ ਇਸ ਗੱਲ ਨੂੰ ਬੜਾ ਹੈਰਾਨੀਜਨਕ ਮੰਨਿਆ ਹੈ।
ਤ੍ਰੈ ਸੈ ਤ੍ਰੈ ਸਹੰਸਰ ਇਕੀਸਾ,
ਤੇ ਤ੍ਰੈ ਸੈ ਤ੍ਰੈ ਸਹੰਸਰ 3321 ਰੁਪਏ
ਆਨੇ ਆਪਣ ਦੀਨ ਮਹੀਸ਼ਾ,
ਰਾਜੇ ਨੇ ਇਹਨਾਂ ਨੂੰ ਦੇ ਦਿੱਤੇ ਨੇ, ਇਹਨਾਂ ਨੇ ਲੈ ਕਰਕੇ ਆਪਣੀ ਹੱਟ ਦੇ ਵਿੱਚ ਰੱਖ ਲਏ ਹਨ।
ਬਨੇ ਨਾਨਕੇ ਸੋਦਰ ਮੇਰਾ,
ਨਾਨਕੀ ਜੀ ਕਹਿਣ ਲੱਗੇ ਸੋਦਰ ਮੇਰਾ ਭਰਾ ਹੈ ਜੋ
ਤਿੰਨਕੂ ਪਤਾ ਰਾਜੇ ਨੇ ਹੀਰਾ,
ਇਹਨਾਂ ਦੀ ਖਬਰਸਾਰ ਇਹਨਾਂ ਦੀ ਸ਼ਕਤੀ ਨੂੰ ਜਿਹੜਾ ਰਾਏ ਬੁਲਾਰ ਤਲਵੰਡੀ ਦਾ ਰਾਜਾ ਉਹ ਜਾਣਦਾ ਹੈ।
ਜਿਹੜੀ ਸ਼ਰਧਾ ਮੈਂ ਮਨ ਠਹਿਰਾਇਆ,
ਉਹਨਾਂ ਨੇ ਸਤਿਗੁਰਾਂ ਦੇ ਤੇਜ ਪ੍ਰਤਾਪ ਨੂੰ ਵੇਖ ਕਰਕੇ ਆਪਣੇ ਮਨ ਦੇ ਵਿੱਚ ਸ਼ਰਧਾ ਨੂੰ ਪੱਕਿਆ ਕੀਤਾ ਹੈ।
ਦੁਖਦਾਨੀ ਤੇ ਸੋ ਵਰਸਾਵਾ,
ਦੁਖਦਾ ਤੇ ਮੇਰੇ ਭਰਾ ਨਾਨਕ ਦੇ ਕੋਲੋਂ ਜਿਹੜਾ ਤਲਵੰਡੀ ਦਾ ਰਾਜਾ ਰਾਏ ਬੁਲਾਰ ਹੈ ਵਰਸਾਇਆ ਗਿਆ ਹੈ।
ਸੁਣ ਸਮਤੇ ਇਸ ਤੇ ਸੰਸਾਰਾ,
ਇਸ ਤਰ੍ਹਾਂ ਬੇਬੇ ਨਾਨਕੀ ਦੇ ਕੋਲੋਂ ਬਚਨ ਸੁਣ ਕਰਕੇ ਜੋ ਭਾਈਆ ਜੈ ਰਾਮ ਜੀ ਸਨ ਉਹ ਕਹਿਣ ਲੱਗੇ ਨੇ ਹੇ ਸ਼੍ਰੇਸ਼ਟ ਪਤ ਵਾਲੀ ਨਾਨਕੀ
ਬਹੁ ਬਰਸਾਵ ਹੈ ਹੋਏ ਉਧਾਰਾ,
ਇਸ ਦੇ ਕੋਲੋਂ ਸੰਸਾਰ ਦੇ ਬਹੁਤ ਸਾਰੇ ਜੀਵ ਪਰੋਸਾਏ ਜਾਣਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਤੇ ਉਹਨਾਂ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋਵੇਗਾ।
ਇੱਕ ਬੁਲਾਰ ਕੀ ਕਿਆ ਹੈ ਗਿਣਤੀ,
ਤਲਵੰਡੀ ਦੇ ਰਾਜੇ ਰਾਏ ਬੁਲਾਰ ਦੀ ਤਾਂ ਗਿਣਤੀ ਹੀ ਕੀ ਹੈ।
ਕਰੇ ਅਸੁਰ ਸੁਰ ਕਰੇ ਜੇ ਬੇਨਤੀ,
ਉਹ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੇਗਾ, ਭਾਵੇਂ ਮਨੁੱਖ ਹੋਵੇ ਤੇ ਭਾਵੇਂ ਦੈਂਤ ਭਾਵੇਂ ਦੇਵਤਾ ਹੋਵੇ ਸਾਰੇ ਹੀ ਤਰ ਜਾਣਗੇ।
ਦੋਹਰਾ ਪਈ ਹਰਕਤਾ ਅੱਧ ਕੋਰ ਪਦ ਕੇ ਸੁਣ ਕਰ ਬੈਨ,
ਆਪਣੇ ਪਤੀ ਭਾਈ ਜੈ ਰਾਮ ਜੀ ਦੇ ਪਾਸੋਂ ਬਚਨ ਸੁਣ ਕਰਕੇ ਮਨ ਦੇ ਵਿੱਚ ਬੇਬੇ ਨਾਨਕੀ ਬੜੇ ਪ੍ਰਸੰਨ ਹੋਏ ਹਨ।
ਪ੍ਰਾਪਤ ਜੋ ਅਵਲੰਬਤਾ ਵੱਧ ਤਬੀਲ ਸਤਰੈਨ,
ਜਿਸ ਤਰ੍ਹਾਂ ਕਿਸੇ ਵੇਲ ਨੂੰ ਆਸਰਾ ਪ੍ਰਾਪਤ ਹੋਵੇ ਤਾਂ ਉਹ ਵੱਧਦੀ ਹੈ, ਇਸੇ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਸ਼ਰਧਾ ਵੱਧ ਰਹੀ ਹੈ।
ਦੰਪਤ ਸੰਪਤ ਬਹੁਤ ਪਿੱਖ,
ਇਸ ਤਰ੍ਹਾਂ ਦੰਪਤ ਦੋਵੇਂ ਪਤੀ ਤੇ ਪਤਨੀ ਬਹੁਤ ਸਾਰੀ ਸੰਪਤੀ ਨੂੰ 3,321 ਰੁਪਏ ਦੇ ਮੋਦੀ ਖਾਨੇ ਦੀ ਕਾਰ ਨੂੰ ਵੇਖ ਕਰਕੇ
ਸਰਦਾ ਧਰਤ ਦੇ ਸਾਲ
ਦਿਲ ਦੇ ਵਿੱਚ ਬੜੀ ਭਾਰੀ ਸ਼ਰਧਾ ਰੱਖ ਰਹੇ ਹਨ।
ਧਰਮ ਕਰਨ ਕੋ ਕਰਤ ਤਰਕ ਕਰ
ਸਤਿਗੁਰਾਂ ਦੇ ਭਰਮ ਸਤਿਗੁਰਾਂ ਦੇ ਉੱਪਰ ਜਿਹੜਾ ਭਰਮ ਕਰਨਾ ਹੈ ਉਸ ਨੂੰ ਛੱਡ ਕਰਕੇ
ਜੀਵੇ ਚਰਨ ਕਿਰਪਾਲ
ਕਿਰਪਾਲੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਨੇ। ਸੰਗ ਤੋਂ ਸੰਪੂਰਨ ਹੈ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਪੁੱਛੀਆਂ ਮੁਆਫੀਆਂ ਆਪ ਸਾਰੇ ਸੂਝਵਾਨ ਹੋ ਸਤਿਗੁਰੂ ਸਾਹਿਬ ਜੀ ਅਤੇ ਆਪ ਸਾਰੇ ਸੰਗਤ ਬਖਸ਼ਣ ਯੋਗ ਹੋ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਜੀ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਵਿਚਾਰਾਂ ਕਰਨ ਦੀ ਸਾਧ ਬਖਸ਼ੀਆਂ ਉਹਨਾਂ ਦੀ ਮਾਫ਼ੀਆਂ ਮੁਆਫ਼ੀ ਕਰੀਏ ਜੀ।
ਦੰਪਤ ਸੰਪਤ ਬਹੁਤ ਭੇਖ ਸ਼ਰਧਾ ਤਰਤ ਵਿਸਾਲ ਪਰਮ ਕਰਨ ਤੂੰ ਤਰਕ ਕਰ ਸੇਵੈ ਚਰਨ ਕਿਰਪਾਲ।
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।